Vahe Guru, 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 V ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹੋ ਵਾਹੋ ਆਪ ਅਖਾਇਂਦਾ ਵਾਹੋ ਵਾਹੋ ਆਪ ਅਖਾਇਂਦਾ ਗੁਰ ਸ਼ਬਦੀ ਸੱਚ ਸੋਏ ਗੁਰ ਸ਼ਬਦੀ ਸੱਚ ਸੋਏ ਵਾਹੋ ਵਾਹੋ ਸਿਫਤ ਸਲਾਹੇ ਵਾਹੋ ਵਾਹੋ ਸਿਫਤ ਸਲਾਹੇ ਗੁਰਮੁਖ ਬੂਝੈ ਕੋਇ ਗੁਰਮੁਖ ਬੂਝੈ ਕੋਇ ਵਾਹੋ ਵਾਹੋ ਬਾਣੀ ਸੱਚ ਹੈ ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਸੱਚ ਮਿਲਾਵਾ ਹੋਏ ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਏ ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਏ ਕਰਮ ਪ੍ਰਾਪਤ ਹੋਏ ਕਰਮ ਪ੍ਰਾਪਤ ਹੋਏ ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਏ ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਕਰਮ ਪ੍ਰਾਪਤ ਆਯੋ ਸੁਣਨ ਪੜਨ ਕੋ
ਪੜਨ ਕੋ
ਕਰਮ ਸ਼ਕਤ ਸਿਆਣਪ ਕੁੰਬਰੀ ਹੁਕਮ ਸ਼ਕਤ ਸਿਆਣਪ ਕੁੰਬਰੀ ਸੂਤਰ ਹੈ ਸੁਣਨਾ। ਮਨੁੱਖ ਦੀ ਸਮਝ ਦਾ ਦੂਸਰਾ ਸੂਤਰ ਹੈ ਪੜ੍ਹਨਾ। ਕੀ ਕਹਿਣਗੇ ਕਿਵੇਂ? ਜਦੋਂ ਜੀਵ ਦਾ ਜਨਮ ਹੋਇਆ ਸੀ, ਜੀਵ ਨੇ ਜਨਮ ਲੈਂਦਿਆਂ ਸਾਰ ਬੋਲਿਆ ਤਾਂ ਨਹੀਂ, ਸੁਣੇ ਹੀ ਸੁਣੇ। ਜੈਸਾ ਕੁਟੰਬ ਨੇ ਸੁਣਾਇਆ, ਸਮਾਜ ਨੇ ਸੁਣਾਇਆ, ਸੰਸਾਰ ਨੇ ਸੁਣਾਇਆ, ਚੰਗਾ ਸੁਣਾਇਆ, ਮਾੜਾ ਸੁਣਾਇਆ, ਜੈਸੀ ਬੋਲੀ ਸੁਣਾਈ, ਕਿਸੇ ਨੇ ਹਿੰਦੀ, ਕਿਸੇ ਨੇ ਪੰਜਾਬੀ, ਕਿਸੇ ਨੇ ਅੰਗਰੇਜ਼ੀ, ਕਿਸੇ ਨੇ ਉਰਦੂ, ਜੈਸਾ ਜੈਸਾ ਇਹ ਸੁਣਦਾ ਰਿਹਾ। ਜਦੋਂ ਇਹ ਬੋਲਣ ਲੱਗਿਆ ਨਾ, ਕੋਈ ਕੁਛ ਬੋਲਿਆ ਜੋ ਕੁਛ ਸੁਣਦਾ ਸੀ। ਇਸ ਦਾ ਭਾਵ ਇਹ ਹੋ ਗਿਆ, ਇਸ ਮਨ ਵਾਲੇ ਮਨੁੱਖ ਦੀ ਸਮਝ ਦਾ ਪਹਿਲਾ ਸੂਤਰ ਹੈ ਸੁਣਨਾ। ਪੜ੍ਹਨ ਦੀ ਗਲਤ ਬਾਅਦ ਵਿੱਚ ਆਈ, ਪਹਿਲਾਂ ਸੁਣੇ ਹੀ ਸੁਣੇ। ਸੁਣ ਕੇ ਹੀ ਅੰਦਰ ਕੋਈ ਵਸਾਉਂਦਾ ਹੈ, ਬੋਲ ਬੋਲ ਕੇ ਦੂਸਰੇ ਨੂੰ ਸੁਣਾਉਂਦਾ ਹੈ, ਲੇਕਿਨ ਖੁਦ ਬੋਲ ਕੇ ਜਦੋਂ ਕੁਝ ਸੁਣਨ ਲੱਗ ਜਾਏ, ਉਹ ਸੁਣਿਆ ਹੋਇਆ ਵੀ ਅੰਦਰ ਵਸ ਜਾਂਦਾ ਹੈ। ਲੇਕਿਨ ਅੰਦਰ ਵਸਾਉਣ ਦੀ ਜੋਗਤ ਹੈ ਸੁਣਨਾ। ਆਖੋ ਮੈਡੀਕਲ ਸਾਇੰਸ ਨੇ ਵੀ ਇਹ ਗੱਲ ਕਹੀ ਹੈ, ਜਿਸ ਦੇ ਕੰਨ ਬੋਲੇ ਹੁਣ, ਜ਼ਬਾਨ ਠੀਕ ਵੀ ਹੋਵੇ, ਉਹ ਬੋਲ ਨਹੀਂ ਸਕਦਾ। ਇਸ ਦਾ ਭਾਵ ਹੈ ਜਿਸਨੇ ਸੁਣਨਾ ਹੀ ਨਹੀਂ, ਉਹ ਬੋਲੇਗਾ ਹੀ। ਜਿਸ ਦਾ ਸੁਣਨਾ ਅਧੂਰਾ ਹੋਏਗਾ, ਉਸਦਾ ਬੋਲਣਾ ਅਧੂਰਾ ਹੋਏਗਾ। ਜਿਸ ਦਾ ਸੁਣਨਾ ਅਧੂਰਾ ਹੋਏਗਾ, ਉਸਦਾ ਜੀਵਨ ਵੀ ਅਧੂਰਾ ਹੋਏਗਾ। ਜੇ ਮਨੁੱਖੀ ਸਮਝ ਦਾ ਪਹਿਲਾ ਸੂਤਰ ਹੈ ਸੁਣਨਾ, ਤਾਂ ਸ਼ਾਇਦ ਕਹਿੰਦੇ ਜੋ 84 ਲੱਖ ਜੂਨ ਵਿੱਚ ਤੂੰ ਨਹੀਂ ਸੀ ਕਰ ਸਕਿਆ, ਨਹੀਂ ਸੀ ਕਰ ਸਕਦਾ, ਨਹੀਂ ਸੀ ਕਰ ਸਕਿਆ, ਨਹੀਂ ਸੀ ਕਰ ਸਕਦਾ, ਉਹ ਤੈਨੂੰ ਪਰਮਾਤਮਾ ਨੇ ਮਨੁੱਖ ਦਾ ਜਾਮਾ ਦੇ ਕੇ ਇੱਕ ਚਾਂਸ ਦੇ ਦਿੱਤਾ ਹੈ, ਉਹ ਹੁਣ ਪੂਰਾ ਕਰ ਲੈ। ਜੋ ਤੂੰ 84 ਲੱਖ ਜੂਨ ਵਿੱਚ ਨਹੀਂ ਸੀ ਕਰ ਸਕਦਾ, ਨਹੀਂ ਸੀ ਕਰ ਸਕਿਆ, ਉਹ ਹੁਣ ਪੂਰਾ ਕਰ ਲੈ। ਲੇਕਿਨ ਇਹ ਖਿਆਲ ਕਰੀ, ਇਹ ਚਾਂਸ ਤੈਨੂੰ ਸਿਰਫ ਲਾਸਟ ਮਿਲਿਆ, ਮੁੜ ਕੇ ਇਹ ਚਾਂਸ ਨਹੀਂ ਮਿਲਣਾ। ਜੇ ਤਾਂ ਇਸੇ ਚਾਂਸ ਵਿੱਚ ਤੂੰ ਕੁਛ ਸਿੱਖ ਲਿਆ, ਕਮਾ ਲਿਆ, ਫਿਰ ਤਾਂ ਜੀਵਨ ਦੀ ਬਾਜੀ ਜਿੱਤ ਜਾਏਗਾ। ਜੇ ਤੂੰ ਇਹ ਚਾਂਸ ਹੀ ਗਵਾ ਲਿਆ, ਫਿਰ ਜੀਵਨ ਦੀ ਬਾਜੀ ਹਾਰ ਜਾਏਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮਾਨਸ ਦੇਹੇ ਬਹੁਰ ਨਾ ਪਾਵੈ ਕਛ ਉਪਾਵ ਮੁਕਤ ਕਾ ਕਰ ਰਹੇ। ਫਿਰ ਮਹਾਰਾਜ ਕਿਵੇਂ ਕਰਾਂ, ਤੁਸੀਂ ਤਾਂ ਕਹਿ ਦਿੱਤਾ ਕੁਛ ਨਾ ਕੁਛ ਉਪਾਅ ਕਰ, ਮੁੜ ਕੇ ਇਹ ਚਾਂਸ ਨਹੀਂ ਮਿਲਣਾ, ਪਰ ਮੈਂ ਕਰਾਂ ਕੀ। ਸਾਹਿਬ ਕਹਿੰਦੇ, ਕੋਈ ਜੁਗਤ ਹੈ ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਤੇ ਬਾਹਰ ਉਤਰ ਰਹੇ। ਗਾਏ ਕਰੁਣਾ ਮੈਂ, ਉਸ ਕਿਰਪਾ ਨਿਧ ਨੂੰ ਦਇਆ ਦੇ ਸੋਮੇ ਪਰਮੇਸ਼ਰ ਨੂੰ ਗਾ। ਇੱਥੇ ਇਸ ਤਰ੍ਹਾਂ ਵੀ ਸਮਝ ਆਉਂਦੀ ਹੈ, ਜਦੋਂ ਮੈਂ ਚੰਦਨ ਦੀ ਪਹਿਚਾਣ ਕਰਨੀ ਹੋਵੇ, ਉਸਦੀ ਇੱਕ ਕਸਵੱਟੀ ਹੈ, ਉਹ ਕਸਵੱਟੀ ਹੈ ਪਾਣੀ। ਚੰਦਨ ਨੂੰ ਪਾਣੀ ਵਿੱਚ ਸੁੱਟ ਦਿਓ, ਜੇ ਡੁੱਬ ਜਾਏ ਤੇ ਚੰਦਨ ਖਰਾ, ਜੇ ਤਰਨ ਲੱਗ ਜਾਏ ਤੇ ਚੰਦਨ ਖੋਟਾ। ਆਖੋ ਭਾਈ ਗੁਰਦਾਸ ਕਹਿੰਦੇ, ਅਗਰੇ ਡੋਬੈ ਜਾਣ ਕੈ ਨਿਰਮੋਲਕ ਤਜੈ। ਜੇ ਚੰਦਨ ਦੀ ਪਹਿਚਾਣ ਹੈ ਪਾਣੀ, ਇਹ ਬੰਦਿਆ ਫਿਰ ਤੇਰੇ ਜੀਵਨ ਦੀ ਪਹਿਚਾਣ ਹੈ ਗੁਰਬਾਣੀ। ਆਖੋ ਭਾਈ, ਜੇ ਚੰਦਨ ਦੀ ਪਹਿਚਾਣ ਹੈ ਪਾਣੀ, ਤੇਰੇ ਜੀਵਨ ਦੀ ਪਹਿਚਾਣ ਹੈ ਪਰਮੇਸ਼ਰ ਦੀ ਬਾਣੀ। ਇਸ ਤਰ੍ਹਾਂ ਸਾਹਿਬ ਜਿਵੇਂ ਕਹਿ ਰਹੇ ਹੋਣ, ਜਿਵੇਂ ਤੈਨੂੰ ਜੀਵਨ ਦਿੱਤਾ ਹੈ, ਜੀਵਨ ਦਾ ਮਨੋਰਥ ਦਿੱਤਾ ਹੈ, ਤੈਨੂੰ ਸਵਾਸ ਦਿੱਤੇ ਹਨ, ਉਹਨਾਂ ਸਵਾਸਾਂ ਦੇ ਦੌਰਾਨ ਤੂੰ ਜੀਵਨ ਦੇ ਮਨੋਰਥ ਨੂੰ ਪੂਰਾ ਕਰਨਾ ਹੈ। ਤੇ ਮੈਂ ਉਸ ਮਨੋਰਥ ਨੂੰ ਪੂਰਾ ਕਰਨ ਵਾਸਤੇ, ਤੇਰੀ ਸਹਾਇਤਾ ਕਰਨ ਵਾਸਤੇ, ਮੈਂ ਤੈਨੂੰ ਪਰਮੇਸ਼ਰ ਦੀ ਬਾਣੀ ਵੀ ਬਖਸ਼ ਰਿਹਾ। ਆਖੋ ਵਾਹਿਗੁਰੂ, ਤਾਂ ਕਿ ਪਰਮੇਸ਼ਰ ਦੀ ਬਾਣੀ ਨੂੰ ਸਮਝ ਕੇ, ਵਿਚਾਰ ਕੇ, ਕਮਾ ਕੇ। ਆਖੋ ਵਾਹਿਗੁਰੂ, ਜੇ ਇਸ ਨੂੰ ਤੂੰ ਕਮਾ ਲਏਗਾ, ਇਹ ਜੀਵਨ ਦੇ ਮਨੋਰਥ ਵਿੱਚ ਸਹਾਈ ਹੋਏਗੀ। ਆਖੋ ਵਾਹਿਗੁਰੂ, ਸਾਰੇ ਬੋਲੋ ਭਾਈ। ਇਸ ਤਰ੍ਹਾਂ ਅਨੁਭਵ ਹੁੰਦਾ ਹੈ, ਜਿਵੇਂ ਸਾਹਿਬ ਕਹਿ ਰਹੇ ਹੋਣ, ਜੇ ਤੇਰੀ ਸਮਝ ਦਾ ਸੂਤਰ ਪਹਿਲਾ ਹੈ ਸੁਣਨਾ, ਦੂਸਰਾ ਹੈ ਪੜ੍ਹਨਾ, ਜੇ ਜੀਵਨ ਦਾ ਮਨੋਰਥ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਤਾਂ ਸਮਝ ਲੈ ਤੂੰ ਕਿਉਂ ਆਇਆ, ਸੰਸਾਰ ਚ ਕਿਉਂ ਆਇਆ। ਤੂੰ ਸਮਝ ਲੈ ਤੂੰ ਆਇਆ ਹੀ ਪਰਮੇਸ਼ਰ ਦੀ ਬਾਣੀ ਸੁਣਨ ਵਾਸਤੇ ਅਤੇ ਪੜ੍ਹਨ ਵਾਸਤੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਕਿਉਂ? ਕਿਉਂਕਿ ਇਸੇ ਬਾਣੀ ਕਰਕੇ ਹੀ ਤੇਰੇ ਜੀਵਨ ਦਾ ਮਨੋਰਥ ਪੂਰਾ ਹੋਣਾ। ਇਸੇ ਬਾਣੀ ਕਰਕੇ ਹੀ ਤੂੰ ਜੀਵਨ ਦੀ ਬਾਜੀ ਜਿੱਤਣੀ ਹੈ। ਇਸੇ ਬਾਣੀ ਨੂੰ ਜਦੋਂ ਤੂੰ ਪ੍ਰੇਮ ਨਾਲ ਸੁਣੇਗਾ, ਸੁਣ ਕੇ ਸਮਝੇਗਾ, ਫਿਰ ਰਿਵੀਜ਼ਨ ਵਾਸਤੇ ਪੜ੍ਹੇਗਾ, ਫਿਰ ਕਮਾਉਣ ਵਾਸਤੇ ਸਿੱਖੇਗਾ, ਤੇ ਤੂੰ ਬਾਣੀ ਦਾ ਹੀ ਰੂਪ ਹੋ ਜਾਏਗਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਾਰੇ ਬੋਲੋ ਭਾਈ। ਜਦੋਂ ਪਰਮੇਸ਼ਰ ਦੀ ਬਾਣੀ ਨੂੰ ਮੈਂ ਫਿਰ ਕਹਿਣ ਲੱਗਿਆ, ਸਮਝਣ ਲਈ ਸੁਣੇਗਾ, ਰਿਵੀਜ਼ਨ ਲਈ ਸਮਝੇਗਾ ਤੇ ਸਿੱਖਣ ਲਈ ਰਿਵੀਜ਼ਨ ਕਰੇਗਾ ਤੇ ਕਮਾਉਣ ਲਈ ਸਿੱਖੇਗਾ। ਜਦੋਂ ਕਮਾ ਗਿਆ ਨਾ, ਤੂੰ ਬਾਣੀ ਦਾ ਹੀ ਰੂਪ ਹੋ ਜਾਏਗਾ। ਜਦੋਂ ਤੂੰ ਬਾਣੀ ਦਾ ਹੀ ਰੂਪ ਹੋ ਜਾਏਗਾ ਤੇ ਬਾਣੀ ਕੀ ਹੈ, ਬਾਣੀ ਕੀ ਹੈ, ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਆ ਕੇ ਧੁੱਪ ਧੁੱਪ ਕਹਿਲਾਉਂਦੀਆਂ ਨੇ, ਲੇਕਿਨ ਧੁੱਪ ਤੇ ਕਿਰਨਾਂ ਚ ਕੋਈ ਅੰਤਰ ਨਹੀਂ, ਕਿਰਨਾਂ ਤੇ ਸੂਰਜ ਵਿਚ ਕੋਈ ਅੰਤਰ ਨਹੀਂ। ਨਿਰੰਕਾਰ ਦੀਆਂ ਬਾਣੀ ਦੀਆਂ ਕਿਰਨਾਂ ਹੀ ਸ਼ਬਦ ਰੂਪ ਹੋ ਕੇ ਪ੍ਰਕਾਸ਼ ਕਰਦੀਆਂ ਨੇ ਤੇ ਸ਼ਬਦ ਤੇ ਬਾਣੀ ਵਿਚ ਕੋਈ ਅੰਤਰ ਨਹੀਂ, ਬਾਣੀ ਤੇ ਨਿਰੰਕਾਰ ਵਿਚ ਕੋਈ ਅੰਤਰ ਨਹੀਂ। ਇਸ ਦਾ ਭਾਵ ਇਹ ਹੋ ਗਿਆ, ਜਿਸ ਨੇ ਤੈਨੂੰ ਜੀਵਨ ਦਿੱਤਾ ਹੈ, ਜੀਵਨ ਦਾ ਮਨੋਰਥ ਦਿੱਤਾ ਹੈ, ਜੇ ਤੂੰ ਬਾਣੀ ਦਾ ਹੀ ਰੂਪ ਹੋ ਗਿਆ, ਉਸੇ ਵਿਚ ਹੀ ਸਮਾ ਜਾਏਗਾ ਕਿਸੇ ਨੇ ਜੀਵਨ ਦਿੱਤਾ। ਬਾਣੀ ਤੈਨੂੰ ਉਸੇ ਦੇ ਘਰ ਲੈ ਜਾਏਗੀ ਜਿਸ ਘਰੋਂ ਇਹ ਬਾਣੀ ਆਈ ਹੈ। ਅਖਵਾਈ ਤੈਨੂੰ ਉਸੇ ਵਿਚ ਜਾ ਕੇ ਸਮਾ ਦੇਗੀ ਜਿਸ ਘਰੋਂ ਇਹ ਬਾਣੀ ਆਈ ਹੈ। ਫਿਰ ਤਾਂ ਉਹ ਧੰਨ ਧੰਨ ਨੇ ਜਿਹੜੇ ਨਿਤ ਪਰਮੇਸ਼ਰ ਦੀ ਬਾਣੀ ਨੂੰ ਸੁਣਦੇ ਨੇ ਤੇ ਪੜ੍ਹਦੇ ਨੇ। ਧੰਨ ਧੰਨ ਨੇ ਗੁਰਬਾਣੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਨਿਤ ਗਾਏ ਸੁਣਦੇ। ਬੜੇ ਧੰਨ ਧੰਨ ਨੇ ਜਿਹੜੇ ਨਿਤ ਬਾਣੀ ਨੂੰ, ਪਰਮੇਸ਼ਰ ਦੀ ਬਾਣੀ ਨੂੰ ਸੁਣਦੇ ਨੇ, ਪੜ੍ਹਦੇ ਨੇ। ਉਹਨਾਂ ਤੋਂ ਵੀ ਫਿਰ ਉਹ ਜ਼ਿਆਦਾ ਧੰਨ ਧੰਨ ਨੇ ਜਿਹੜੇ ਪਰਮੇਸ਼ਰ ਦੀ ਬਾਣੀ ਨੂੰ ਗਾਉਂਦੇ ਵੀ ਨੇ, ਸੁਣਦੇ ਵੀ ਨੇ ਤੇ ਕਮਾ ਕੇ ਉਸ ਬਾਣੀ ਵਿਚ ਹੀ ਜਿਉਂਦੇ ਨੇ। ਉਹਨਾਂ ਦਾ ਜੀਵਨ ਹੀ ਬਾਣੀ ਬਣ ਜਾਂਦਾ ਹੈ। ਉਹਨਾਂ ਦੇ ਜੀਵਨ ਦੀ ਹਰ ਮਾਨਸਿਕ ਕਿਰਿਆ ਚੋਂ ਬਾਣੀ ਪ੍ਰਗਟ ਹੁੰਦੀ ਹੈ। ਉਹਨਾਂ ਦੇ ਇਖਲਾਕ ਚੋਂ ਬਾਣੀ ਪ੍ਰਗਟ ਹੁੰਦੀ ਹੈ। ਉਹਨਾਂ ਦੇ ਜੀਵਨ ਦੇ ਹਰ ਪੱਖ ਚੋਂ ਬਾਣੀ ਪ੍ਰਗਟ ਹੁੰਦੀ ਹੈ। ਉਹਨਾਂ ਬਾਰੇ ਸਾਹਿਬ ਕਹਿੰਦੇ, ਜਿਹਨਾਂ ਅੰਦਰ ਨਾਮ ਲਗਾਨ ਹੈ, ਗੁਰਬਾਣੀ ਵਿਚਾਰ ਤਿੰਨ ਕੈ ਮੁੱਖ ਸਦ ਉਜਲੇ, ਤਿਰਤ ਸੱਚੈ ਦਰਬਾਰ। ਇਹ ਗੱਲ ਹੋਰ ਕਰਾਂ, ਸੱਚਮੁੱਚ ਉਹਨਾਂ ਦੇ ਭਾਗ ਜਾਗੇ ਹੋਏ ਨੇ ਜਿਹੜੇ ਪਿੱਤਰ ਬਾਣੀ ਵਿਚ ਜਿਉਂਦੇ ਹੋਏ ਮਾਇਆ ਦੇ ਹਲਿਆਂ ਚੋਂ ਸੁਚੇਤ ਹੋ ਗਏ ਨੇ। ਮਾਇਆ ਦੇ ਹਲਿਆਂ ਤੋਂ ਸੁਚੇਤ ਹੋਣ ਦਾ ਭਾਵ ਦੂਜੇ ਭਾਵ ਤੋਂ ਸੁਚੇਤ ਹੋ ਗਏ ਨੇ। ਦੂਜਾ ਭਾਵ ਕੀ ਹੈ? ਇੱਕ ਪਰਮਾਤਮਾ, ਪਰਮਾਤਮਾ ਤੋਂ ਪਹਿਲਾਂ ਦੂਜਾ ਆਖੋ ਹੈ ਜੋ ਹਰ ਛੋੜ, ਦੂਜਾ ਪਾਏ ਲਾ ਕੇ ਜੰਮੇ ਤੇ ਮਰ ਜਾਏ, ਦੂਜਾ ਭਾਵ ਖਸਮ ਛੋੜ ਦੂਜਾ ਲਗੇ, ਡੂਬੇ ਛੇ ਵੜ ਜਾ ਰਿਹਾ, ਦੂਜਾ ਅਖਵਾਹੀ। ਪਰਮੇਸ਼ਰ ਵਿਸਰ ਗਿਆ, ਦੂਜਾ ਅਖਵਾਹੀ। ਪਰਮਾਤਮਾ ਚੇਤੇ ਨਹੀਂ, ਦੂਜਾ। ਇਹ ਗੱਲ ਕਹਿ ਦਿਆਂ, ਅਸੀਂ ਤੁਸੀਂ ਪਰਮਾਤਮਾ ਨੂੰ ਭੁਲਾਇਆ ਹੈ, ਗਵਾਇਆ ਨਹੀਂ ਹੈ। ਅਸੀਂ ਤੁਸੀਂ ਪਰਮਾਤਮਾ ਨੂੰ ਭੁਲਾਇਆ ਹੈ, ਗਵਾਇਆ ਨਹੀਂ ਹੈ। ਬਸ ਜੇ ਗਵਾਇਆ ਨਹੀਂ ਸਿਰਫ ਭੁਲਾਇਆ, ਫਿਰ ਚੇਤੇ ਕਰ ਲਓ, ਰੱਬ ਮਿਲ ਗਿਆ। ਅਗਵਾਈ ਭੁਲਾਇਆ ਹੀ ਹੈ ਨਾ, ਜੇ ਚੇਤੇ ਕਰ ਲਓ ਰੱਬ ਮਿਲ ਗਿਆ। ਇਹਦਾ ਮਤਲਬ ਹੈ ਅਸੀਂ ਵਿਸਰੇ ਹੋਏ ਹਾਂ, ਵਿਛੜੇ ਹੋਏ ਹਾਂ। ਅਗਵਾਈ परमात्मा का मिलना की है, परमात्मा की याद, तुहानू रब चेते है, रब मिलिया हो, रब विसरिया होया, रब तो विछड़े हुए। असी परमात्मा नू गवाया नहीं है, भुलाया है। भुलाया है ना, ये क्यों भुलाया है? मनमुख भूले भुलाई है, ये अपने आप नहीं भुलिया, ये भुलाया गया है। आखो भाई, ये भी साहब कहते अपने आप से ही भुलिया है, ये रब की अंश है, रब की अंश भला अपने आप क्यों भुल गई? आखो भाई, ये भुलाया गया है, ये भुलावड़िया विच भुलिया है, ते भुल गया भुलावड़े भुली भुल भुल पछोताणी हुण पछताउंदा। अगवाई जदों भुलावड़िया च भुल गया, फिर छोड़ियाड़ी सुती फिर की सार ना जाने। सब कहे किने भुलाया, कौन है इस नूं भुलाउण वाला, इस नूं किसने भुलावड़िया च भुलाया है, कौन है? साहिब कहिंदे दसां बाबा माया भरम भुलाए। अगवाई बाबा माया भरम भुलाए, साहिब जी माया केड़ी? अगवाई ये कहिंदे ओ माया जदों इस दा हुक्म वरतिया ना, माया अमर वरताया, जेड़ी लिव लगी हुई सी उदो टुट गई सी, तृष्णा पैदा हो गई सी, संसार दा मोह ने जन्म ले लिया सी, ओदे दूजा पाव आया सी। अगवाई लिव छुड़की लगी तृष्णा, माया अमर वरताया। माया कौन है? ते माया जित हर विसरै, ओ उपजै पाव दूजा लाया। अगवाई बाबा माया भरम बुलाए, ते जिसने परमेश्वर की बाणी पढ़ी ते समझी, सुन सुन के पढ़ी ते समझी, वो तो सुचेत हो गया, उसकी चेतना जाग पई। अखबार चेतना जाग पई। एक बेनती करा, अज पाठ तो हो रहा है, धर्म कर्म बहुत हो रहा है, लेकिन की कहान सुते सुते हो रहा है। आखो भाई चेतना तो सुती पई है, सुती सुती चेतना च पाठ भी करी जाने, धर्म कर्म भी करी जाने, पर चेतना जागदी है गुरु दे शब्द करके, गुरबाणी करके, वरना नहीं। कई कहेंगे किवें, ये कह के मैं अगला शब्द बोलूं। अगवाई एक बारी सारे बोलो भाई, लेकिन एक निशानी दस दिया, जे चेतना सुती पई होगी, हर धर्म कर्म करन वाला बेशक धर्म कर्म करता है, वो कामनावां विच होएगा, काम विच जुड़िया होएगा, काम दा अर्थ है कामनावां, पाठ करेगा कोई कामना, गुरुद्वारे आएगा होर कोई कामना, सवेरे उठेगा होर कोई कामना, लेकिन जे चेतना जाग पई तो वो रमे हुए राम विच जुड़ेगा। आखो भाई जे चेतना सुती रही वो वासनावां विच होएगा, जे चेतना जाग पई ते प्रार्थना विच होएगा, जे चेतना सुती हुई संसार नाल जुड़ेगा, चेतना जाग पई निरंकार नाल जुड़ेगा। हुण सवाल है कि चेतना जागे किवें? आखो भाई एक नेत्रहीन बंदा सामने खड़ा, उसनूं अखां चो कुछ दिखाई नहीं दिंदा, उसनूं एक आवाज पैंदी है, सूरमा सिंह जी इधर लंघ आओ। जे उसने आवाज सुन ली, सुन के आवाज दे बोलां नूं समझ लिया, ते थोड़े समय लई जे उसकी चेतना जाग पई, उसने आवाज नूं ही रस्ता बना लेना, ते उस आवाज दे मुताबक चल के मंजिल से पहुंच जाए। जब किसम दिखाई नहीं देता से एक मनुख नेत्रहीन एक मनुख के बोलों के शब्दों की आवाज सुन के जे सुन के उस बोल समझ पै गए तो दिखाई तो कुछ नहीं देता, समझे हुए बोलां करके थोड़े समय लिए उसकी चेतना जागी, उसने आवाज नू ही रस्ता बना लिया ते उस आवाज के मुताबिक चल के मंजिल से पहुंच गया। जे एक नेत्रहीन एक बंदे दे बोलां दे शब्दां दी आवाज सुन के चेतना जगा के अपनी मंजिल ते पहुंच सकदा है, ये ज्ञानहीन बंदा अखां वाला हो के भी ज्ञानहीन अंधा इसकी चेतना जाग सकती है। जिस दी दित्ती हुई चेतना है उसे दे बोलां दी आवाज करके उसे दे बोलां दे शब्दां दी आवाज करके जिस परमात्मा ने इस मन वाले मनुख नूं अपनी चेतना दिती है यह परमात्मा दे बोलां दी आवाज करके ही जाग सकदा है, परमात्मा दे बोलां दे शब्दां दी आवाज करके ही जाग सकदा है, वरना नहीं जाग सकता। कई कहणगे की सबूत है, आख वाहे मैं कोई भी गल गुरबाणी तो बाहर नहीं करनी, आख वाहे तुसी इह जिहड़ी गल कही है इसका प्रमाण की है कि परमात्मा दे बोलां दी शब्दां दी आवाज जो परमात्मा दे बोल परमात्मा दी बाणी द्वारा वरते ने परमात्मा दी बाणी दे बोल ही मनुखी चेतना नूं जगा सकते ने, क्यों? आख वाहिगुरु इसका सबूत की है, पितर बाणी ने सबूत दिता है। एक आवेश एक सेज विची धन कंता तन सूती फिर सद जाग अंता पीओ मद्रो तन मतवंता तन जागे जे फिर बोलंता। एक सेज ते दोनों सुते पे ने अखवाई एक सेज विची धन कंता तन ते कंत अखवाई, लेकिन होया कि तन सुती पई है तन सूती फिर सद जाग अंता उद जागद है सचेत है अखवाई हमेशा ही जागद है फिर था कहते सुती क्यों पई है पियो मद्रो तन मतवंता ने कूड़ का नशा पीता होया अमल गलोला कूड़ का अगवाही गुरु अमल गलोला कूड़ का कूड़ का नशा पी बैठी है उस नशे विच इतनी तुत है इस संसार दे ढोलों की आवाज नाल जागण वाली नहीं यह ढोलकियां ते चिमटियां की सिर्फ आवाज नाल जागण वाली नहीं ਇਹ ਤਬਲੇ ਤੇ ਕੜਤਾਲਾਂ ਦੀ ਆਵਾਜ਼ ਨਾਲ ਸਿਰਫ ਜਾਗਣ ਵਾਲੀ ਨਹੀਂ ਇਹ ਜਾਗ ਸਕਦੀ ਹੈ ਜਿਸ ਦਾ ਫਿਰ ਹੀ ਇਸ ਨੂੰ ਆਵਾਜ਼ ਮਾਰੇ ਅਖਵਾਈ ਤਾਂ ਜਾਗ ਹੈ ਜੇ ਫਿਰ ਬੋਲੰਤਾ ਜਿਸ ਦਾ ਫਿਰ ਆਵਾਜ਼ ਮਾਰੇ ਇਸ ਦਾ ਫਿਰ ਦੇ ਬੋਲ ਫਿਰ ਦੀ ਬਾਣੀ ਹੈ ਅਖਵਾਈ ਫਿਰ ਦੇ ਬੋਲ ਫਿਰ ਦੀ ਬਾਣੀ ਦੇ ਸ਼ਬਦ ਬੋਲ ਸ਼ਬਦ ਅਖਵਾਈ ਇਹ ਜਾਗ ਸਕਦੀ ਹੈ ਜੇ ਇਸ ਦਾ ਫਿਰ ਹੀ ਆਪਣੀ ਬੋਲੀ ਵਿਚ ਜਿਹਨੇ ਜਗਾਉਣਾ ਉਸਦੀ ਬੋਲੀ ਅਖਵਾਈ जिन्हें आवाज मारनी है उसकी बोली परमेश्वर की बाणी तन जाग है जे पीर बोलंता जा सकती है। कहते कुंभकर्ण बड़ी लंबा समा सुनता सी उसनु जगाउण लई ढोल वजाने पैंदे सी तौंसे वजाने पैंदे सी नरसिंह वजाने पैंदे सी। मैं कई वीर सोचता फिर भी चंगा सी इना तोसिया की आवाज सुन के जाग तो पैंदा सी ना पर सानू तुहानू की होया सी जागदे ही नहीं किन्ना चिर हो गया सुनदिया नू जागदे ही नहीं असि जाग सकांगे सिर्फ गुरु दे शब्द की आवाज नाल होर सानू कोई नहीं जगा सकता असि जाग सकते हाँ सिमर सिमर गुर सतगुर अपना सोया मन जागाई अखवा जाग सकते हाँ गुरु शब्द की आवाज करके जागांगे गुरबाणी करके अखवा इस करके साहिब कहंदे आयो किस वास्ते जाग भाई क्यों सुता पे गाफल होके जाग आयो जाग किस वास्ते सुनन पढ़न गो बाणी तू की करता पे सुता सुता की नाम विसार लगे आने लालच ਤੇਰਾ ਜਨਮ ਤਾਂ ਜਾ ਰਿਹਾ ਕੋੜੀਆਂ ਦੇ ਪਾਰ ਤੇ, ਸਮਾਂ ਪਾਸ ਹੋ ਰਿਹਾ। ਆਖੋ ਵਾਹਿਗੁਰੂ ਬਿਰਥਾ ਜਨਮ ਪਰਾਣੀ, ਆਖੋ ਵਾਹਿਗੁਰੂ ਸਮਾਂ ਪਾਸ ਹੋ ਰਿਹਾ ਹੈ। ਆਖੋ ਵਾਹਿਗੁਰੂ ਤੂੰ ਸੁੱਤਾ ਹੀ ਪਿਆ, ਸੁੱਤਿਆਂ ਸੁੱਤਿਆਂ ਰਹਿਣ ਮੁੱਕ ਜਾਏਗੀ। ਆਖੋ ਵਾਹਿਗੁਰੂ ਇਹ ਸਾਰੀ ਉਮਰ ਮੁੱਕ ਜਾਏਗੀ ਸਾਰੇ। ਰਹਿਣ ਗਵਾਈ ਸੋ ਇੱਕ ਹੈ, ਖਾ ਖਾ ਕੇ ਦਿਵਸ ਗਵਾਇਆ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਆਖੋ ਦਾਸ ਦੂਸਰਾ ਸ਼ਬਦ ਬੋਲਣਾ ਚਾਹੁੰਦਾ ਹੈ। ਆਖੋ ਹਰ ਮਨੁੱਖ ਦਾ ਯਤਨ ਹੈ ਕਿ ਮੈਂ ਸੋਹਣਾ ਬਣਾ। ਅੱਛੀ ਗੱਲ ਹੈ, ਸੋਹਣਾ ਬਣਨਾ ਕੋਈ ਮਾੜੀ ਗੱਲ ਨਹੀਂ, ਪਰ ਹਰ ਬੰਦਾ ਚਮੜੀ ਨੂੰ ਹੀ ਸਜਾਉਣ ਲੱਗਿਆ ਹੋਇਆ। ਚਮੜੀ ਚਾਹੇ ਕਿਸੇ ਦੀ ਕਾਲੀ ਹੈ, ਚਾਹੇ ਪੂਰੀ ਹੈ, ਚਾਹੇ ਚਿੱਟੀ ਹੈ, ਸਾਰਾ ਸਮਾਂ ਚਮੜੀ ਨੂੰ ਸਜਾਉਣ ਚ ਲੱਗਿਆ ਸੋਹਣਾ ਬਣਨ ਵਾਸਤੇ। ਸੋਹਣਾ ਕਿਉਂ ਬਣਨਾ ਚਾਹੁੰਦਾ? ਤਾਂ ਕਿ ਦੂਸਰੇ ਮੈਨੂੰ ਸੋਹਣਾ ਕਹਿਣ। ਮੇਰੇ ਸਾਹਿਬ ਕਹਿੰਦੇ ਮੇਰਾ ਵੀ ਚਿੱਤ ਕਰਦਾ, ਤੂੰ ਮੇਰੀ ਅੰਸ਼ ਹੈ ਨਾ, ਮੈਂ ਤੈਨੂੰ ਜੀਵਨ ਦਿੱਤਾ ਤੇ ਮੇਰਾ ਵੀ ਦਿਲ ਕਰਦਾ ਤੂੰ ਸੋਹਣਾ ਬਣ। ਪਰ ਮੈਂ ਤੇਰੇ ਸਰੀਰ ਸੋਹਣੇ ਨੂੰ ਕੀ ਕਰਨਾ? ਜਿਸ ਨੇ ਮਿੱਟੀ ਬਣ ਜਾਣਾ, ਮੈਂ ਉਸਦੇ ਸ਼ਿੰਗਾਰ ਨੂੰ ਕੀ ਕਰਨਾ ਜਿਹੜਾ ਮੇਰੇ ਪਾਸ ਵਾਪਸ ਆਉਣਾ ਹੀ ਨਹੀਂ। ਮੈਨੂੰ ਤਾਂ ਚਾਹੀਦਾ ਤੂੰ ਜੀਵਨ ਦਾ ਰੂਪ ਸਵਾਰ। ਆਖੋ ਭਾਈ ਜੀਵਨ ਸਵਾਰ ਹੈ। ਆਖੋ ਭਾਈ ਜੇ ਤੇਰਾ ਜੀਵਨ ਸੋਹਣਾ ਹੋਏਗਾ ਨਾ, ਤੂੰ ਪ੍ਰਵਾਨ ਹੋ ਜਾਏਗਾ, ਮੈਨੂੰ ਬੜਾ ਚੰਗਾ ਲੱਗੇਗਾ, ਮੈਨੂੰ ਪਾ ਜਾਏਗਾ। ਕੱਲਾ ਮੈਨੂੰ ਨਹੀਂ ਪਾਏਗਾ, ਤੇਰੇ ਸੋਹਣੇ ਜੀਵਨ ਨੂੰ ਵੇਖ ਕੇ ਨਾ ਜਿੰਨੇ ਮੇਰੇ ਪਿਆਰੇ ਹੋਣਗੇ ਨਾ ਸਾਰੇ ਤੈਨੂੰ ਪਿਆਰ ਕਰਨ ਲੱਗ ਜਾਣਗੇ। ਜੋ ਹਰ ਕਾ ਪਿਆਰਾ ਸੋ ਸਭਨਾਂ ਕਾ ਪਿਆਰਾ। ਕੱਲੇ ਮੈਂ ਹੀ ਨਹੀਂ ਪਿਆਰ ਕਰਾਂਗਾ, ਤੈਨੂੰ ਸਾਰੇ ਪਿਆਰ ਕਰਨਗੇ। ਕੱਲੇ ਮੈਂ ਕਿਉਂ ਕਰਾਂਗਾ? ਪਰ ਜੀਵਨ ਕਿਵੇਂ ਸੋਹਣਾ ਬਣੇਗਾ? ਸਾਹਿਬ ਕਹਿੰਦੇ ਜੀਵਨ ਰੂਪ ਸਿਮਰਨ ਪ੍ਰਭ ਦੇ। ਇੱਕ ਵਾਰੀ ਤੁਸੀਂ ਫਿਰ ਬੋਲੋਗੇ, ਜੀਵਨ ਰੂਪ ਸਿਮਰਨ ਪ੍ਰਭ ਦੇ। ਜੀਵਨ ਸਵਾਰਿਆ ਜਾਏਗਾ ਪ੍ਰਭੂ ਸਿਮਰਨ ਨਾਲ। ਜੇ ਤੂੰ ਪ੍ਰਭੂ ਦਾ ਸਿਮਰਨ ਨਹੀਂ ਨਾ ਕੀਤਾ, ਤੇਰਾ ਜੀਵਨ ਬੇਰਸਾ ਹੋਏਗਾ। ਇੱਕ ਡੱਬੀ ਵਿੱਚ ਸੋਨਾ ਹੋਵੇ ਨਾ, ਇੱਕ ਡੱਬੀ ਚ ਚਾਂਦੀ, ਲੋਕੀ ਸੋਨੇ ਦੀ ਡੱਬੀ ਦੀ ਕੀਮਤ ਜ਼ਿਆਦਾ ਪਾਉਂਦੇ ਨੇ ਕਿਉਂਕਿ ਸੋਨਾ ਕੀਮਤੀ ਹੈ। ਲੇਕਿਨ ਸੋਨਾ ਕੱਢ ਦਿਓ ਡੱਬੀ ਚੋਂ, ਫਿਰ ਡੱਬੀ ਦੀ ਕੀ ਕੀਮਤ ਹੈ? ਕੁਛ ਵੀ ਨਹੀਂ। ਜੇ ਸੋਨੇ ਦੀ ਕੀਮਤ ਹੈ ਤੇ ਡੱਬੀ ਕਰਕੇ ਨਹੀਂ, ਸੋਨੇ ਕਰਕੇ। ਜੇ ਡੱਬੀ ਦੀ ਕੀਮਤ ਹੈ ਸੋਨੇ ਕਰਕੇ ਬਦਲਿਆ, ਤੇਰੇ ਸਰੀਰ ਦੀ ਕੀ ਕੀਮਤ ਹੈ? ਕੁਛ ਵੀ ਨਹੀਂ। ਤੇਰੇ ਸਰੀਰ ਦੀ ਕੀਮਤ ਹੈ ਤੇ ਪਰਮਾਤਮਾ ਦੇ ਸਿਮਰਨ ਕਰਕੇ। ਆਖੋ ਭਾਈ ਨਹੀਂ ਤੇ ਮਿੱਟੀ ਹੈ। ਆਖੋ ਭਾਈ ਕੀ ਕੀਮਤ ਹੈ ਤੇਰੇ ਸਰੀਰ ਦੀ? ਕੁਛ ਵੀ ਨਹੀਂ। ਬਾਹਰ ਲਿਖਿਆ ਹੋਵੇ ਕਸ਼ਮੀਰ ਕਲਾ ਤੋਂ, ਉਸ ਅੰਦਰ ਕੱਪੜਾ ਹੀ ਨਾ ਹੋਵੇ, ਆਪਣੇ ਆਪ ਨਾਲ ਵੀ ਧੋਖਾ, ਗਾਹਕ ਨਾਲ ਵੀ ਧੋਖਾ। ਬਾਹਰ ਲਿਖਿਆ ਹੋਵੇ ਕਰਿਆਨਾ ਸਟੋਰ, ਅੰਦਰ ਕਰਿਆਨਾ ਹੀ ਨਾ ਹੋਵੇ, ਆਪਣੇ ਆਪ ਨਾਲ ਵੀ ਧੋਖਾ ਤੇ ਗਾਹਕ ਨਾਲ ਵੀ ਧੋਖਾ। ਬਾਹਰੋਂ ਬੰਦਾ ਨਜ਼ਰ ਆਵੇ, ਅੰਦਰ ਬੰਦਗੀ ਨਾ ਹੋਵੇ, ਆਪਣੀ ਜ਼ਮੀਰ ਨਾਲ ਵੀ ਧੋਖਾ, ਆਪਣੀ ਤਕਦੀਰ ਨਾਲ ਵੀ ਧੋਖਾ। ਬਾਹਰੋਂ ਸਿੱਖ ਨਜ਼ਰ ਆਵੇ, ਅੰਦਰ ਸਿੱਖਿਆ ਹੀ ਨਾ ਹੋਵੇ, ਆਪਣੇ ਇਮਾਨ ਨਾਲ ਵੀ ਧੋਖਾ, ਆਪਣੇ ਆਪ ਨਾਲ ਵੀ ਧੋਖਾ। ਸਾਰੇ ਬੋਲੋ ਸੋ ਸੱਚ ਮੰਦਰ ਜਿੱਤ ਸੱਚ ਤੇ ਆਈ ਹੈ। ਮੰਦਰ ਕੋਈ ਹੈ ਜਿੱਤ ਸੱਚ ਹੈ, ਜੇ ਮੰਦਰ ਚ ਸੱਚ ਨਹੀਂ ਤਾਂ ਮੰਦਰ ਕਦ ਹੈ? ਅਗਵਾਈ ਬਾਹਰ ਬੇਸ਼ਕ ਮੰਦਰ ਦਿਖਾਈ ਦੇਵੇ, ਅੰਦਰ ਸੱਚ ਨਾਲ ਮੰਦਰ ਕਦ ਹੈ? ਸੋ ਰਿਦਾ ਸੁਹੇਲਾ ਜਿੱਤ ਹਰ ਗੁਣ ਗਾਈ, ਉਹ ਰਿਦਾ ਕਿੱਥੇ ਸੁਖੀ ਹੋਏਗਾ ਜੇ ਤੇ ਪਰਮੇਸ਼ਰ ਦੇ ਗੁਣ ਹੀ ਕੋਈ ਨਹੀਂ? ਅਗਵਾਈ ਮੂਲੇ ਕਰਾੜ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੱਲ ਕਹੀ ਸੀ। ਮੂਲੇ ਕਰਾੜ ਇੱਕ ਗੱਲ ਕਹਾ, ਮਾਣੂ ਕੱਲੈ ਉੱਠ ਚੱਲੈ ਸਾਧ ਨਾਹੀ ਅਵੇਹੀ ਕੱਲੈ। ਮੂਲੇ ਕਰਾੜ ਸੁਣ, ਪਹਿਲਾਂ ਤਾਂ ਸਾਹਿਬ ਕਹਿੰਦੇ ਨੇ ਨਾਲ ਕਰਾੜਾ ਦੋਸਤੀ ਕੂੜੇ ਕੁੜੀ, ਪਰ ਕਹਿੰਦੇ ਕਰਾੜਾ ਸੁਣ, ਮਾਣੂ ਕੱਲੈ ਉੱਠ ਚੱਲੈ। ਪਰਮੇਸ਼ਰ ਨੇ ਕੱਲਿਆ ਮਨੁੱਖ ਨੂੰ ਨਾਮ ਧੰਨ ਦੀ ਖੱਟੀ ਖੱਟਣ ਵਾਸਤੇ, ਪ੍ਰਭੂ ਦਾ ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ। ਪਰਮੇਸ਼ਰ ਕਹਿੰਦੇ ਨੇ ਜੇ ਇਹ ਬੰਦਾ ਬਿਨਾਂ ਨਾਮ ਧੰਨ ਕਮਾਏ, ਬਿਨਾਂ ਸਿਮਰਨ ਕੀਤੇ ਸਰੀਰ ਛੱਡ ਕੇ ਚਲਾ ਗਿਆ ਨਾ, ਤੇ ਪਰਮਾਤਮਾ ਕਹਿ ਗਿਆ ਤੇ ਮੈਨੂੰ ਸਵਾਦ ਹੀ ਨਹੀਂ ਆਇਆ ਤੈਨੂੰ ਬੰਦੇ ਬਣਾਉਣ ਦਾ, ਇਸ ਨੂੰ ਤੇ ਬੰਦਾ ਹੀ ਨਾ ਬਣਾਉਂਦਾ ਚੰਗਾ ਸੀ। ਆਗੁਆਈ ਸਾਧ ਨਾਹੀ, ਮੈਨੂੰ ਸਵਾਦ ਹੀ ਨਹੀਂ ਆਇਆ ਤੈਨੂੰ ਬੰਦਾ ਬਣਾਉਣ ਦਾ, ਸਾਧ ਨਾਹੀ ਇਸ ਗੱਲ ਦਾ ਮੈਨੂੰ ਵੀ ਸਵਾਦ ਨਹੀਂ ਆਇਆ ਤੈਨੂੰ ਬੰਦਾ ਵੀ ਬਣਾਇਆ ਤੇ ਫਿਰ ਬੰਦਗੀ ਨਹੀਂ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਭਾਈ ਨੰਦ ਲਾਲ ਸੁਣ, ਬੰਦਗੀ ਵਿੱਚ ਹੀ ਜ਼ਿੰਦਗੀ ਹੈ, ਜਿਸ ਜ਼ਿੰਦਗੀ ਵਿੱਚ ਬੰਦਗੀ ਨਹੀਂ ਉਹ ਜ਼ਿੰਦਗੀ ਹੀ ਗੰਦਗੀ ਹੈ। ਬੰਦਗੀ ਵਿੱਚ ਹੀ ਜ਼ਿੰਦਗੀ ਹੈ, ਜਿਸ ਜ਼ਿੰਦਗੀ ਵਿੱਚ ਬੰਦਗੀ ਨਹੀਂ ਉਹ ਜ਼ਿੰਦਗੀ ਹੀ ਗੰਦਗੀ ਹੈ, ਬਿਨਾਂ ਬੰਦਗੀ ਤੋਂ ਜੂਣਾ ਗੰਦਗੀ ਦਾ ਜੂਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਿਆ ਦੀ ਧਰਤੀ ਤੋਂ ਲੰਘਣ ਲੱਗੇ ਤਾਂ ਉੱਥੇ ਇੱਕ ਉਦਾਸੀਆਂ ਦਾ ਡੇਰਾ ਸੀ। ਥੋੜਾ ਧਿਆਨ ਨਾਲ ਸੁਣਨਾ, ਮੈਂ ਸ਼ਬਦ ਬੋਲਣ ਲੱਗਿਆ। ਉੱਥੇ ਇੱਕ ਉਦਾਸੀਆਂ ਦਾ ਡੇਰਾ ਸੀ, ਜਦੋਂ ਕੋਲੋਂ ਲੰਘੇ ਜੋ ਸ਼ਮਸ਼ਾਨ ਘਾਟ ਦੇ ਨੇੜੇ ਸੀ। ਹੁਣ ਵੀ ਉੱਥੇ ਉਦਾਸੀਆਂ ਦਾ ਡੇਰਾ ਸ਼ਮਸ਼ਾਨ ਘਾਟ ਦੇ ਨੇੜੇ ਹੈ। ਉਦਾਸੀਆਂ ਨੇ ਸਾਹਿਬਾਂ ਤੇ ਸਵਾਲ ਕੀਤਾ, ਸਾਹਿਬ ਜੀ ਦੱਸੋ ਵਿਗੜਿਆ ਹੋਇਆ ਜੀਵਨ ਦਾ ਰੂਪ ਕੈਸਾ ਹੈ, ਦੱਸੋ ਕਿਸ ਜੀਵਨ ਨੂੰ ਅਸੀਂ ਵਿਗੜਿਆ ਹੋਇਆ ਰੂਪ ਕਹੀਏ? ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਹੰਕਾਰ। ਹੰਕਾਰੀ ਦਾ ਜੀਵਨ ਕੁਰੂਪ ਹੈ, ਹੰਕਾਰੀ ਦਾ ਜੀਵਨ ਕੁਸੋਹਣਾ ਹੈ। ਆਖੋ ਭਾਈ ਦੂਸਰਾ ਸਵਾਲ, ਆਖੋ ਭਾਈ ਪਾਪਾਂ ਦਾ ਮੂਲ ਕੀ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਲੋਭ। ਆਖੋ ਭਾਈ ਲੋਭ ਕਰਕੇ ਸਾਰੇ ਪਾਪ ਹੁੰਦੇ ਨੇ। ਡਾਲੇ ਪੈ ਬੇਟਾ ਗਟਕਾ, ਇੱਕ ਡਾਲੀ ਦੀ ਖਾਤਰ ਲੋਕੀ ਬ੍ਰਿਕਸ਼ ਹੀ ਵੜ ਚੜਦੇ ਨੇ, ਇੱਕ ਮਾਇਆ ਦੀ ਖਾਤਰ ਲੋਕੀ ਬੰਦਾ ਹੀ ਮਾਰ ਛੱਡਦੇ ਨੇ। ਤੇ ਲੋਭ ਦਾ ਮੂਲ ਕੀ ਹੈ? ਤੀਸਰਾ ਸਵਾਲ, ਕਹਿੰਦੇ ਖੂੜ। ਖੂੜ ਕਰਕੇ ਹੀ ਕੁੜਿਆਰ ਹੈ, ਕੁੜਿਆਰ ਸੰਤੋਖੀ ਨਹੀਂ ਹੁੰਦਾ। ਅਗਵਾਈ ਜਿਹੜਾ ਖੁਦ ਸੰਤੋਖੀ ਨਹੀਂ ਉਹ ਕਿਸੇ ਨੂੰ ਪਤਾ ਦੇ ਵੀ ਕੀ ਸਕਦਾ ਹੈ? ਅਗਵਾਈ ਲੋਭੀ ਕੀ ਦੇਗਾ ਕਿਸੇ ਨੂੰ, ਜਿਹੜਾ ਆਪ ਨਹੀਂ ਰੱਜਿਆ ਦੂਜੇ ਨੂੰ ਕੀ ਦੇਗਾ? ਅਗਵਾਈ ਇੱਕ ਜਗ੍ਹਾ ਤੇ ਮੀਰਾ ਸ਼ਾਹ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਪਤਾ ਰਾਜਾ ਕਿਹਨੂੰ ਕਹੀਦਾ ਜਿਹੜਾ ਰੱਜਿਆ ਹੋਵੇ, ਜਿਹੜਾ ਖੁਦ ਨਹੀਂ ਰੱਜਿਆ ਉਹ ਰਾਜਾ ਹੀ ਨਹੀਂ? ਅਗਵਾਈ ਮੀਰਾ ਸ਼ਾਹ ਨੂੰ ਕਹਿਣ ਲੱਗੇ, ਅੱਛਾ ਰਾਜਾ ਉਸੇ ਨੂੰ ਮੰਨਾਂਗੇ ਨਾ ਜਿਹੜਾ ਰੱਜਿਆ ਹੋਵੇ, ਜਿਹੜਾ ਖੁਦ ਨਹੀਂ ਰੱਜਿਆ ਰਾਜਾ ਕਿੱਥੇ ਹੋ ਗਿਆ? ਅਗਵਾਈ ਇੱਕ ਵਾਰੀ ਸਾਰੇ ਬੋਲੋ ਭਾਈ, ਜਿਹੜਾ ਰੱਜਿਆ ਹੋਇਆ ਤ੍ਰਿਪਤ ਹੈ ਉਹ ਰਾਜਾ? ਅਗਵਾਈ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਨਹੀਂ ਰੱਜ ਸਕਦਾ। ਅਗਵਾਈ ਨਾ ਕੋਈ ਰੱਜਿਆ, ਬਿਨਾਂ ਸੰਤੋਖ ਨਹੀਂ ਕੋਈ ਰਾਜ। ਅਗਲਾ ਸਵਾਲ ਸੀ, ਫਿਰ ਦੱਸੋ ਮਹਾਰਾਜ ਇਹ ਵਿਗੜਿਆ ਰੂਪ ਸਵਾਰਿਆ ਕਿਵੇਂ ਜਾ ਸਕਦਾ ਹੈ, ਜੋ ਅੱਜ ਦਾ ਸਾਡਾ ਸਵਾਲ ਹੈ? ਅਗਵਾਈ ਕਿਵੇਂ ਸਵਾਰਿਆ ਜਾ ਸਕਦਾ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੀਆਂ, ਮੈਂ ਬੜਾ ਹੈਰਾਨ ਹਾਂ ਤੁਹਾਡੇ ਤੇ ਉਦਾਸੀਓ, ਤੁਸੀਂ ਸ਼ਮਸ਼ਾਨ ਘਾਟ ਦੇ ਨੇੜੇ ਰਹਿ ਕੇ ਵੀ ਇਸ ਸਵਾਲ ਦਾ ਜਵਾਬ ਨਹੀਂ ਜਾਣਦੇ। ਜਿਨ੍ਹਾਂ ਨੂੰ ਮੌਤ ਚੇਤੇ ਨਹੀਂ ਉਹਨਾਂ ਨੂੰ ਖਸਮ ਚੇਤੇ ਕੀਤੇ ਹੈ। ਮੌਤ ਚੇਤੇ ਹੋਵੇ ਤੇ ਖਸਮ ਚੇਤੇ ਰਹਿੰਦਾ। ਜਿਨ੍ਹਾਂ ਨੂੰ ਮੌਤ ਚੇਤੇ ਹੈ ਉਹਨਾਂ ਨੂੰ ਖਸਮ ਚੇਤੇ ਹੈ, ਜਿਨ੍ਹਾਂ ਨੂੰ ਖਸਮ ਚੇਤੇ ਹੈ ਖਸਮ ਦੀ ਬਾਣੀ ਚੇਤੇ ਹੈ, ਜਿਨ੍ਹਾਂ ਨੂੰ ਖਸਮ ਦੀ ਬਾਣੀ ਚੇਤੇ ਹੈ ਜੀਵਨ ਸਵਾਰਿਆ ਗਿਆ ਆਖੋ ਵਾਹਿਗੁਰੂ। ਤੇ ਜਿਨ੍ਹਾਂ ਨੂੰ ਮੌਤ ਚੇਤੇ ਨੇ ਉਹਨਾਂ ਨੂੰ ਕੀ ਚੇਤੇ ਹੈ? ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਆਖੋ ਵਾਹਿਗੁਰੂ। ਮੈਂ ਜਦੋਂ ਇਸ ਪਾਸੇ ਚੱਲਿਆ ਸੀ ਤੇ ਮੈਨੂੰ ਗੁਰਮੁਖਾਂ ਨੇ ਇੱਕ ਪ੍ਰਮਾਣ ਦੇ ਕੇ ਇਸ ਤਰ੍ਹਾਂ ਸਮਝਾਇਆ ਸੀ, ਇਹ ਪੜ੍ਹ ਕੇ ਮੈਂ ਉਹ ਸ਼ਬਦ ਕੀਰਤੀ ਰੂਪ ਚ ਗਾਉਣਾ ਚਾਹੁੰਦਾ ਜੋ ਗਿਆ ਦੀ ਧਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਦਾਸੀਆਂ ਨੂੰ ਸਮਝਾਉਣ ਵਾਸਤੇ ਉਚਾਰਨ ਕੀਤਾ। ਅਗਵਾਹੀ ਇਹ ਉਦਾਸੀਓ ਮੌਤ ਚੇਤੇ ਹੋਏਗੀ, ਮੌਤ ਤੋਂ ਡਰਨਾ ਨਹੀਂ ਲੇਕਿਨ ਮੌਤ ਨੂੰ ਵਿਸਾਰਨਾ ਵੀ ਨਹੀਂ। ਅਗਵਾਹੀ ਮੌਤ ਤੋਂ ਡਰੀਦਾ ਨਹੀਂ, ਮੌਤ ਨੂੰ ਸਾਰੀ ਦਾ ਵੀ ਨਹੀਂ। ਮੌਤ ਚੇਤੇ ਆ ਤੇ ਖਸਮ ਚੇਤੇ ਹੋਇਆ, ਖਸਮ ਚੇਤੇ ਹੋਏਗਾ ਜੀਵਨ ਸਵਾਰਿਆ ਜਾਏਗਾ। ਮੈਨੂੰ ਗੁਰਮੁਖਾਂ ਨੇ ਇਸ ਤਰ੍ਹਾਂ ਸਮਝਾਇਆ ਸੀ। ਇੱਕ ਮਹਾਤਮਾ ਦੇ ਪਾਸ ਇੱਕ ਨੌਜਵਾਨ ਗਿਆ, ਜਾ ਕੇ ਕਹਿਣ ਲੱਗਾ, ਮਹਾਤਮਾ ਜੀ ਮੈਨੂੰ ਕੁਛ ਸਹਿਸਾ ਹੈ, ਕੁਛ ਸ਼ੰਕੇ ਹਨ। ਕਹਿੰਦੇ ਤੂੰ ਸੁਖੀ ਹੈ? ਕਹਿੰਦੇ ਮੇਰਾ ਜੀਵਨ ਅਪਵਿੱਤਰ ਹੈ, ਤੁਹਾਡਾ ਜੀਵਨ ਪਵਿੱਤਰ ਹੈ, ਕਿਉਂ ਫਰਕ ਕਿਉਂ ਹੈ? ਤੁਹਾਡਾ ਵੀ ਉਸ ਤਰ੍ਹਾਂ ਦਾ ਸਰੀਰ ਹੈ, ਮੇਰਾ ਵੀ ਉਸ ਤਰ੍ਹਾਂ ਸਰੀਰ ਹੈ। ਤੁਸੀਂ ਬੁਰਾ ਨਹੀਂ ਸੋਚਦੇ, ਮੈਂ ਕਦੇ ਚੰਗਾ ਨਹੀਂ ਸੋਚਿਆ। ਤੁਸੀਂ ਨਿੰਦਿਆ ਨਹੀਂ ਕਰਦੇ, ਮੈਂ ਹਮੇਸ਼ਾ ਨਿੰਦਿਆ ਕਰਦਾ ਰਹਿੰਦਾ। ਤੁਹਾਡੇ ਕਦੇ ਮਾੜੇ ਪਾਸੇ ਕਦਮ ਨਹੀਂ ਗਏ, ਮੇਰੇ ਕਿਸੇ ਚੰਗੇ ਪਾਸੇ ਕਦਮ ਨਹੀਂ ਗਏ। ਤੁਸੀਂ ਕਦੇ ਝੂਠ ਨਹੀਂ ਬੋਲਿਆ, ਮੈਂ ਕਦੇ ਸੱਚ ਨਹੀਂ ਬੋਲਿਆ, ਅੰਤਰ ਕਿਉਂ ਹੈ? ਮਹਾਤਮਾ ਕਹਿਣ ਲੱਗੇ, ਅੱਛਾ ਸਵਾਲ ਤਾਂ ਤੇਰੇ ਬੜੇ ਚੰਗੇ ਨੇ, ਜਵਾਬ ਦੇਣਾ ਬਣਦਾ ਵੀ ਹੈ, ਪਰ ਕੀ ਕਰੇਗਾ ਸਵਾਲਾਂ ਦਾ ਜਵਾਬ ਲੈ ਕੇ? ਮੈਨੂੰ ਇਸ ਤਰ੍ਹਾਂ ਅਨੁਭਵ ਹੁੰਦਾ ਠੀਕ 24 ਘੰਟੇ ਤੋਂ ਬਾਅਦ ਮਰ ਜਾਏਗਾ। ਜਦ ਮਰ ਹੀ ਜਾਣਾ, ਸਵਾਲਾਂ ਦਾ ਜਵਾਬ ਲੈ ਕੇ ਕੀ ਕਰੇਗਾ? ਠੀਕ 24 ਘੰਟੇ ਬਾਅਦ ਤੇਰੀ ਮੌਤ ਹੋ ਜਾਏਗੀ, ਤੂੰ ਕੱਲ ਮੈਨੂੰ ਮਿਲੇਗਾ ਹੀ ਨਹੀਂ, ਨਾ ਮੈਂ ਤੈਨੂੰ ਦੇਖਾਂਗਾ, ਨਾ ਤੂੰ ਮੈਨੂੰ ਦੇਖੇਗਾ, ਨਾ ਮਾਂ ਨੂੰ ਮਿਲੇਗਾ, ਨਾ ਪਿਓ ਨੂੰ, ਨਾ ਭੈਣਾਂ ਨੂੰ, ਨਾ ਭਰਾ ਨੂੰ, ਨਾ ਮਿੱਤਰਾਂ ਨੂੰ, ਨਾ ਦੋਸਤਾਂ ਨੂੰ, ਨਾ ਗੱਲੀ ਬਾਜ਼ਾਰ ਕਾਰੋਬਾਰ, ਮੁੜ ਕੇ ਕੁਛ ਨਹੀਂ ਦੇਖੇਗਾ। ਹਾਂ ਜਿਹੜਾ ਚਲਾ ਗਿਆ ਕਿਹੜਾ ਦੇਖਣ ਆਇਆ? ਆਖੋ ਵਾਹਿਗੁਰੂ ਆਇਆ, ਆਖੋ ਵਾਹਿਗੁਰੂ। ਥੋੜੇ ਸਮੇਂ ਬਾਅਦ ਉਹ ਨੌਜਵਾਨ ਕਹਿਣ ਲੱਗਾ, ਅੱਛਾ ਗੁਰਮੁਖ ਹੋਰ ਜਾ ਲੈਣ ਦਿਓ, ਹੁਣ ਫਿਰ ਬਹੁਤ ਹੋ ਗਿਆ, ਸਮਾਂ ਘਟਦਾ ਜਾ ਰਿਹਾ, ਟਮਾਟਰ 24 ਘੰਟੇ ਲਈ ਹੈ। ਉਹ ਦੀਵਾਰ ਨੂੰ ਕੰਧ ਨੂੰ ਹੱਥ ਲਾ ਕੇ ਉੱਠਣ ਲੱਗਿਆ। ਮਹਾਤਮਾ ਕਹਿੰਦੇ ਕੀ ਹੋਇਆ ਤੈਨੂੰ? ਚੰਗਾ ਭਲਾ ਆਇਆ ਸੀ, ਇੱਕ ਮੌਤ ਦਾ ਨਾਮ ਸੁਣੇ, ਤੇਰੀ ਸ਼ਕਤੀ ਕਿੱਥੇ ਚਲੀ ਗਈ? ਹੁਣ ਕੰਧ ਦਾ ਸਹਾਰਾ ਲਾ ਕੇ ਉੱਠਣ ਲੱਗਿਆ, ਘਰ ਚਲਾ ਗਿਆ, ਮਾਂ ਨੂੰ ਕਿਹਾ, ਭਰਾਵਾਂ ਨੂੰ ਕਿਹਾ, ਪਰਿਵਾਰ ਨੂੰ, ਸਭ ਰੋਣਾ ਹੀ ਸ਼ੁਰੂ ਹੋ ਗਏ। ਅਜੇ ਮੌਤ ਆਈ ਨਹੀਂ, ਮੰਜੇ ਤੇ ਲੇਟ ਗਿਆ। ਕਹਿੰਦੇ 12 ਘੰਟੇ ਰਹਿ ਗਏ ਬਸ, ਅਜੇ ਮੌਤ ਆਈ ਨਹੀਂ, ਚਾਦਰ ਓੜ ਲਈ। ਕਹਿੰਦੇ 6 ਘੰਟੇ ਰਹਿ ਗਏ, ਅਜੇ ਮੌਤ ਆਈ ਨਹੀਂ, ਅੱਖਾਂ ਮੀਚਣ ਲੱਗ ਪਿਆ। ਇਹਨੇ ਨੂੰ ਮਹਾਤਮਾ ਆ ਗਏ, ਕਹਿੰਦੇ ਲੇਟਿਆ ਕਿਉਂ ਹੋਇਆ ਤੇ ਹੋਇਆ ਕੀ ਤੈਨੂੰ? ਤੈਨੂੰ ਹੋਇਆ ਕੀ ਹੈ? ਕਹਿੰਦੇ ਬਾਬਾ 60 ਮਿੰਟ ਰਹਿ ਗਏ। ਅੱਖ ਵਾਹਿਗੁਰੂ, ਸਿਰਫ 60 ਮਿੰਟ ਰਹਿ ਗਏ। ਕਹਿੰਦੇ ਉੱਠ, ਜੰਮਣ ਮਰਨਾ ਤਾਂ ਪਰਮਾਤਮਾ ਨੂੰ ਪਤਾ, ਕਿੰਨੇ ਜੰਮਣਾ ਕਿੰਨੇ ਮਰਨਾ ਹੈ, ਮੈਨੂੰ ਕੁਛ ਨਹੀਂ ਪਤਾ। ਮੈਂ ਤਾਂ ਤੇਰੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਤੈਨੂੰ ਇਹ ਗੱਲ ਕਹੀ ਸੀ। ਤੂੰ ਦੱਸ, ਇਹਨਾਂ 23 ਘੰਟਿਆਂ ਚ ਕੋਈ ਪਾਪ ਕੀਤਾ ਹੈ? ਉਹ ਕਹਿੰਦੇ ਤੁਹਾਨੂੰ ਪਾਪ ਦੀ ਪਈ ਹੈ, ਮੈਨੂੰ ਤਾਂ ਮੌਤ ਚੇਤੇ ਸੀ। ਤੂੰ 23 ਘੰਟੇ ਚ ਕੋਈ ਨਿੰਦਿਆ ਕੀਤੀ? ਕਦੇ ਕਿੱਥੇ ਕਰਨੀ ਸੀ? ਤੂੰ 23 ਘੰਟਿਆਂ ਕਿਸੇ ਮੰਦੇ ਪਾਸੇ ਗਿਆ? ਕਹਿੰਦੇ ਨਹੀਂ। ਤੂੰ 23 ਘੰਟਿਆਂ ਚ ਕੋਈ ਬੁਰਾ ਸੋਚਿਆ? ਕਹਿੰਦੇ ਨਹੀਂ। ਉਹ ਕਹਿੰਦੇ ਤੇਰੇ ਤੇ ਮੇਰੇ ਚ ਹੀ ਫਰਕ ਹੈ, ਮੈਨੂੰ 23 ਸਾਲ ਤੋਂ ਮੌਤ ਚੇਤੇ ਹੈ, ਤੈਨੂੰ 23 ਘੰਟਿਆਂ ਤੋਂ ਮੌਤ ਚੇਤੇ ਹੈ। ਜਿਹਨਾਂ ਨੂੰ ਮੌਤ ਚੇਤੇ ਹੁੰਦੀ ਹੈ ਉਹ ਨਿੰਦਕ ਨਹੀਂ ਹੁੰਦੇ, ਜਿਹਨਾਂ ਨੂੰ ਮੌਤ ਚੇਤੇ ਹੁੰਦੀ ਹੈ ਉਹ ਪਾਪੀ ਨਹੀਂ ਹੁੰਦੇ, ਜਿਹਨਾਂ ਨੂੰ ਮੌਤ ਚੇਤੇ ਹੁੰਦੀ ਹੈ ਅਪਰਾਧੀ ਨਹੀਂ ਹੁੰਦੇ, ਜਿਹਨਾਂ ਨੂੰ ਮੌਤ ਚੇਤੇ ਹੁੰਦੇ ਹੈ ਕੁਕਰਮੀ ਨਹੀਂ ਹੁੰਦੇ, ਜਿਹਨਾਂ ਨੂੰ ਮੌਤ ਚੇਤੇ ਹੁੰਦੀ ਹੈ ਭੋਗਣ ਵਾਲੇ ਨਹੀਂ ਹੁੰਦੇ, ਜਿਹਨਾਂ ਨੂੰ ਮੌਤ ਚੇਤੇ ਹੁੰਦੀ ਹੈ ਕਿਸੇ ਦਾ ਬੁਰਾ ਨਹੀਂ ਸੋਚਦੇ। ਮੌਤ ਤੋਂ ਡਰਦੇ ਨਹੀਂ ਲੇਕਿਨ ਮੌਤ ਨੂੰ ਭੁਲਾਉਂਦੇ ਨਹੀਂ ਕਿਉਂਕਿ ਜਿਹਨਾਂ ਨੂੰ ਬੋਲ ਚੇਤੇ ਹੁੰਦੇ ਆ ਕਸਮ ਚੇਤੇ ਹੁੰਦਾ, ਜਿਹਨਾਂ ਨੂੰ ਕਸਮ ਚੇਤੇ ਹੁੰਦਾ ਕਸਮ ਦੇ ਬੋਲ ਚੇਤੇ ਹੁੰਦੇ ਨੇ, ਜਿਹਨੂੰ ਖਸਮ ਚੇਤੇ ਹੁੰਦਾ ਖਸਮ ਦੇ ਬੋਲ ਖਸਮ ਦੀ ਬਾਣੀ ਚੇਤੇ ਹੁੰਦੀ ਹੈ, ਜਿਹਨਾਂ ਨੂੰ ਖਸਮ ਦੀ ਬਾਣੀ ਚੇਤੇ ਹੈ ਉਹ ਪਾਪੀ ਹੁੰਦੇ ਹੀ ਨਹੀਂ। ਸਾਰੇ ਬੋਲ ਜਿਹਨਾਂ ਨੂੰ ਮਾਲਕ ਚੇਤੇ ਹੈ ਉਹਦਾ ਜੀਵਨ ਸਵਾਰਿਆ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫੇਰ ਉਦਾਸੀਆਂ ਨੂੰ, ਤੁਸੀਂ ਮੇਰੇ ਤੇ ਸਵਾਲ ਕੀਤਾ ਜੀਵਨ ਕਿਵੇਂ ਸਵਾਰਿਆ ਜਾਂਦਾ, ਮੌਤ ਚੇਤੇ ਕਰਕੇ ਸਵਾਰਿਆ ਜਾਂਦਾ, ਖਸਮ ਨੂੰ ਚੇਤੇ ਕਰ, ਉਸ ਵਕਤ ਕਿਹੜਾ ਸ਼ਬਦ ਉਚਾਰਨ ਕੀਤਾ ਆਪਾਂ ਪਹਿਲਾਂ ਸਤ ਬੋਲੀ। ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਸਵਾਰਿਆ ਜਾ ਸਕਦਾ ਹੈ ਖਸਮ ਨੂੰ ਚੇਤੇ ਕਰਨ ਕਰਕੇ, ਤੇ ਖਸਮ ਚੇਤੇ ਰਹਿੰਦਾ ਹੈ, ਯਾਦ ਬਣਾ ਕੇ ਰੱਖੀਏ ਤੇ ਯਾਦ ਬਣਦੀ ਹੈ ਉਸਦੀ ਮਹਿਮਾ ਕਰਕੇ, ਉਸਦੀ ਮਹਿਮਾ ਪ੍ਰਗਟ ਹੁੰਦੀ ਹੈ ਉਸਦੇ ਬੋਲਾਂ ਕਰਕੇ, ਉਸਦੇ ਬੋਲ ਹਨ ਉਹਨਾਂ ਦੀ ਬਾਣੀ। ਇੱਕ ਬੇਨਤੀ ਕਰਾਂ, ਪਰਮਾਤਮਾ ਮਿਲਾਪ ਦੇ ਸੰਯੋਗ ਪਰਮਾਤਮਾ ਖੁਦ ਹੀ ਬਣਾਉਂਦਾ ਹੈ। ਇਸ ਨੂੰ ਫਿਰ ਮੈਂ ਕਹਿਣ ਲੱਗਿਆ, ਪਰਮਾਤਮਾ ਦੇ ਮਿਲਾਪ ਦੇ ਸੰਯੋਗ ਮਨੁੱਖ ਨਹੀਂ ਬਣਾ ਸਕਦਾ, ਪਰਮਾਤਮਾ ਦੇ ਮਿਲਾਪ ਦੇ ਸੰਯੋਗ ਪਰਮਾਤਮਾ ਆਪ ਹੀ ਬਣਾਉਂਦਾ ਹੈ। ਦਾਤ ਕੋਈ ਵੀ ਹੋਵੇ, ਸਾਡੇ ਲਿਆ ਨਹੀਂ ਮਿਲਣੀ, ਦਾਤੇ ਦੇ ਦਿੱਤਿਆਂ ਮਿਲਣੀ ਹੈ। ਕਦੇ ਵੀ ਮਨ ਚ ਦ੍ਰਿੜ ਵਿਸ਼ਵਾਸ ਕਰ ਲੈਣਾ, ਸਾਡੇ ਲਿਆ ਦਾਤ ਨਹੀਂ ਮਿਲਣੀ, ਦਾਤ ਹਮੇਸ਼ਾ ਕੋਈ ਵੀ ਹੈ ਉਹ ਦਾਤੇ ਦੇ ਹੀ ਦਿੱਤਿਆਂ ਮਿਲਣੀ ਹੈ। ਜੇ ਦਾਤ ਦਾਤੇ ਦੇ ਦਿੱਤਿਆਂ ਹੀ ਮਿਲਦੀ ਹੈ ਤੇ ਹਰ ਦਾਤ ਦਾ ਦਾਤੇ ਦੇ ਤਰੁੱਠਣ ਨਾਲ ਸੰਬੰਧ ਹੈ। ਇਸ ਦਾ ਮਤਲਬ ਹਰ ਦਾਤ ਜੇ ਦਾਤਾ ਤਰੁੱਠੇਗਾ ਤਾਂ ਦੇਗਾ ਨਾ। ਇਹ ਕਦੇ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰ ਮਾਚ ਸਾਹਿਬ ਤੁੱਠੇ ਜੋ ਮਿਲੇ। ਜੇ ਦਾਤ ਦਾਤੇ ਦੇ ਤਰੁੱਠਿਆਂ ਮਿਲਦੀ ਹੈ, ਜੇ ਦਾਤਾ ਤਰੁੱਠਦਾ ਹੈ ਪਾਂਡਾ ਵੇਖ ਕੇ, ਆਖੋ ਪਾਂਡਾ ਵੇਖਦਾ, ਤੁਸੀਂ ਪਾਂਡਾ ਲਿਆਓ, ਕਦੇ ਖਾਲੀ ਨਹੀਂ ਜਾਓਗੇ, ਕਿਹੜਾ ਪਾਂਡਾ? ਆਖੋ ਵਾਹਿਗੁਰੂ ਸੱਚੀ ਮੱਚੀ ਕਦੇ ਵੀ ਗੁਰੂ ਦਰਬਾਰ ਤੋਂ ਖਾਲੀ ਨਹੀਂ ਜਾਓਗੇ, ਪਰ ਪਾਂਡਾ ਹੋਣਾ ਚਾਹੀਦਾ ਤੁਹਾਡੇ ਕੋਲ। ਉਹ ਪਾਂਡਾ ਕਿਹੜਾ? ਕੋਈ ਵੀ ਦਾਤ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਸਹਿ ਟਿੱਕਾ ਦੀ ਤੁਸ ਜੀਵਦੈ ਗੁਰਮੁਖ ਭਾਈ ਲਹਿਣੇ ਨੂੰ ਗੁਰੂ ਪਦਵੀ ਦੇ ਦਿੱਤੀ, ਨਾਨਕ ਸਲਾਮਤ ਜੀਵਦੈ ਸਹਿ ਟਿੱਕਾ ਦੀ ਤੁਸ ਜੀਵਦੈ, ਤਾਂ ਸਾਹਿਬਜ਼ਾਦਿਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਿਕਵਾ ਕੀਤਾ ਕਿ ਇਹ ਸਾਨੂੰ ਕਿਉਂ ਨਹੀਂ ਦਿੱਤੀ, ਸਾਨੂੰ ਕਿਉਂ ਨਹੀਂ ਦਿੱਤੀ? ਕਹਿੰਦੇ ਮੈਂ ਦੇ ਤਾਂ ਦਿੰਦਾ ਤੁਹਾਨੂੰ, ਪਰ ਦਿੰਦਾ ਕਿਵੇਂ? ਤੁਹਾਡੇ ਕੋਲ ਪਾਂਡਾ ਹੀ ਕੋਈ ਨਹੀਂ ਸੀ ਇਸ ਦਾਤ ਨੂੰ ਪ੍ਰਾਪਤ ਕਰਨ ਵਾਲਾ, ਪਾਂਡਾ ਕਿੱਥੇ ਸੀ ਤੁਹਾਡੇ ਕੋਲ? ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਕਿਹਾ ਇਸ ਸੇਵਕ ਨੂੰ ਪਾਂਡਾ ਕਿਸੇ ਨੇ ਦਿੱਤਾ? ਆਖੋ ਭਾਈ ਸੇਵਕ ਨੇ ਪਾਂਡਾ ਕਿੱਥੋਂ ਲਿਆ? ਗੁਰਮੁਖ ਭਾਈ ਲੈਣੇ ਨੇ ਕਹਿੰਦੇ ਅਸੀਂ ਖੁਦ ਦਿੱਤਾ। ਕਹਿੰਦੇ ਪੁੱਤਾਂ ਨੂੰ ਕਿਉਂ ਨਹੀਂ ਦਿੱਤਾ? ਕਹਿੰਦੇ ਦਿੱਤਾ ਤਾਂ ਪੁੱਤਾਂ ਨੂੰ ਵੀ ਸੀ, ਪੁੱਤਾਂ ਨੇ ਲਿਆ ਨਹੀਂ। ਕਹਿੰਦੇ ਕਦੋਂ? ਯਾਦ ਕਰਾਓ। ਕਹਿੰਦੇ ਜਦੋਂ ਮੈਂ ਚਿੱਕੜ ਵਿੱਚ ਪਾਂਡਾ ਸੁੱਟਿਆ ਸੀ, ਤੁਹਾਨੂੰ ਕਿਹਾ ਸੀ ਕੱਢ ਕੇ ਲਿਆਓ। ਜਦੋਂ ਮੈਂ ਚਿੱਕੜ 'ਚ ਪਾਂਡਾ ਸੁੱਟਿਆ ਸੀ, ਤੁਹਾਨੂੰ ਕਿਹਾ ਸੀ ਕੱਢ ਕੇ ਲਿਆਓ, ਤੁਸੀਂ ਕਿਹਾ ਸੀ ਹੋਰ ਪਾਂਡੇ ਥੋੜੇ ਨੇ, ਇਹ ਲਿਬੜਿਆ ਹੋਇਆ ਪਾਂਡਾ ਹੀ ਜ਼ਰੂਰ ਕੱਢਣਾ। ਤੇ ਮੈਂ ਕਿਹਾ ਸੀ ਪਾਂਡਾ ਇਹੋ ਚਾਹੀਦਾ, ਤੁਸੀਂ ਕਿਹਾ ਸੀ ਸੇਵਕਾਂ ਦੇ ਹੁੰਦੇ ਆ ਪੁੱਤਾਂ ਕੋਲੋਂ ਜ਼ਰੂਰ ਕਢਾਉਣਾ। ਉਸ ਵਕਤ ਸੇਵਕ ਨੇ ਕੱਢਿਆ ਸੀ ਨਾ, ਉਹ ਪਾਂਡਾ ਸੀ ਸਿਦਕ ਦਾ। ਆਖੋ ਵਾਹੀ ਉਹ ਪਾਂਡਾ ਸੀ ਸਿਦਕ ਦਾ। ਬਸ ਜੇ ਸਿਦਕ ਦਾ ਪਾਂਡਾ ਤੁਸੀਂ ਵੀ ਲਿਆਓ, ਕਦੇ ਖਾਲੀ ਨਹੀਂ ਜਾਓਗੇ। ਆਖੋ ਵਾਹੀ ਗੁਰਦੁਆਰੇ ਆਓ, ਗੁਰੂ ਦਰਬਾਰ ਆਓ, ਲੇਕਿਨ ਸਿਦਕ ਦਾ ਪਾਂਡਾ ਲੈ ਕੇ ਆਏ। ਆਖੋ ਵਾਹੀ ਸਿਦਕ ਤਾਂ ਰੱਖੋ। ਇਹ ਕੀ ਹੋਇਆ, ਨਾਲੇ ਤੇ ਅਰਦਾਸ ਕਰ ਚੱਲਿਆ, ਨਾਲੇ ਬਾਹਰ ਦਾ ਕਹਿੰਦਾ ਪਤਾ ਨੀ ਕੰਮ ਹੋਣਾ ਹੈ ਕਿ ਨਹੀਂ ਹੋਣਾ। ਮੇਰੇ ਸਤਿਗੁਰੂ ਕਹਿੰਦੇ ਚੰਗਾ ਸਿੱਖਿਆ, ਮੇਰੇ ਤੇ ਵੀ ਭਰੋਸਾ ਨਹੀਂ ਕਰਦਾ। ਹਾਲੇ ਅਰਦਾਸ ਕਰ ਚੱਲਿਆ, ਨਾਲੇ ਬਾਹਰ ਜਾ ਕੇ ਕਹਿੰਦਾ ਪਤਾ ਨੀ ਹੋਣਾ ਕਿ ਸਿਦਕ ਕਰਦਾ। ਆਖੋ ਵਾਹਿਗੁਰੂ ਸਿਦਕ ਦਾ ਭਾਂਡਾ ਤਾਂ ਲੈ ਕੇ ਆਓ, ਸਿਦਕੀ ਤਾਂ ਬਣੋ। ਜਿਸ ਦਿਨ ਤੁਸੀਂ ਸਿਦਕ ਦਾ ਭਾਂਡਾ ਲੈ ਕੇ ਆਏ, ਇਸ ਦਰਬਾਰ ਦਾ ਮੁੱਢ ਕਦੀਮੀ ਸੁਭਾਅ ਹੈ, ਕਦੇ ਵੀ ਖਾਲੀ ਨਹੀਂ ਭੇਜਦਾ। ਅਕਬਰ ਪਰ ਕਰੇ ਕੀ, ਬਿਨਾਂ ਸਿਦਕ ਦੇ ਭਾਂਡ ਤੋਂ ਲੋਕੀ ਆਉਂਦੇ ਨੇ, ਸ਼ਿਕਵੇ ਕਰਦੇ ਨੇ ਰੱਬ ਤੇ, ਪਰ ਭਾਂਡਾ ਆਪਣੇ ਕੋਲ ਕੋਈ ਨਹੀਂ। ਅਗਵਾਹੀ ਸਾਰੇ ਬੋਲੋ ਵਾਹਿਗੁਰੂ। ਅੱਜ ਇੱਕ ਸਵਾਲ ਕੀਤਾ ਜਾਂਦਾ, ਆਖੋ ਮੈਂ ਗੱਲ ਕੀਤੀ ਸੀ ਸੰਜੋਗ, ਪਰਮੇਸ਼ਰ ਆਪਣੇ ਮਿਲਾਪ ਦੇ ਆਪ ਬਣਾਉਂਦਾ, ਥੋੜਾ ਧਿਆਨ ਦੇਗਾ। ਅੱਜ ਸਾਰੇ ਕਹਿੰਦੇ ਨੇ, ਕੱਲ ਵੀ ਮੈਨੂੰ ਕੋਈ ਕਹਿ ਰਹੇ ਸੀ, ਪਰਸੋਂ ਵੀ ਧਿਆਨ ਨਹੀਂ ਟਿਕਦਾ। ਤੁਸੀਂ ਗੱਲਾਂ ਤਾਂ ਸਿਦਕ ਦੇ ਭਾਂਡੇ ਦੀਆਂ ਕੀਤੀਆਂ ਨੇ, ਪਰ ਧਿਆਨ ਹੀ ਨਹੀਂ ਟਿਕਦਾ। ਮੈਂ ਉਹਨਾਂ ਤੇ ਇੱਕ ਸਵਾਲ ਕੀਤਾ ਸੀ, ਜੇ ਇੱਥੇ ਵੀ ਕੋਈ ਬੈਠਾ ਮੈਂ ਸਵਾਲ ਕਰਦਾ, ਜਵਾਬ ਉਹ ਦੇ ਦੇਣ। ਮੈਂ ਕਿਹਾ ਸੀ, ਭੈਣ ਜੀ ਤੁਸੀਂ ਕੁਕਿੰਗ ਗੈਸ ਜਲਾਉਂਦੇ ਹੋ? ਕਹਿੰਦੇ ਜਲਾਉਂਦੇ ਹਾਂ। ਮੈਂ ਕਿਹਾ ਧਿਆਨ ਨਾਲ ਕਿਉਂ ਜਲਾਉਂਦੇ ਹੋ? ਕਹਿੰਦੇ ਡਰ ਲੱਗਦਾ ਅੱਗ ਨਾ ਲੱਗ ਜਾਏ। ਇਹਦਾ ਮਤਲਬ ਤੁਹਾਡਾ ਧਿਆਨ ਟਿਕਦਾ ਡਰ ਕਰਕੇ। ਸਾਰੇ ਬੋਲੋ ਵਾਹਿਗੁਰੂ। ਤੁਸੀਂ ਕਾਰ ਧਿਆਨ ਨਾਲ ਕਿਉਂ ਚਲਾਉਂਦੇ ਹੋ? ਇਸ ਕਰਕੇ ਕਿ ਤੁਹਾਨੂੰ ਐਕਸੀਡੈਂਟ ਦਾ ਡਰ ਹੈ। ਇਹ ਬੱਚਿਆ ਵਿਦਿਆਰਥੀ ਤੂੰ ਧਿਆਨ ਨਾਲ ਕਿਉਂ ਪੜ੍ਹਦਾ ਹੈ? ਕਹਿੰਦੇ ਫੇਲ ਹੋਣ ਦਾ ਡਰ ਹੈ। ਵਾਹਿਗੁਰੂ। ਸੰਸਾਰ ਦੇ ਜਿਤਨੇ ਵੀ ਕਾਰਜ ਕੀਤੇ ਜਾਂਦੇ ਨੇ ਉਹ ਧਿਆਨ ਨਾਲ ਤਾਂ ਕੀਤੇ ਜਾਂਦੇ ਨੇ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਡਰ ਹੈ। ਬਿਲਕੁਲ ਠੀਕ ਹੈ। ਐਕਸੀਡੈਂਟ ਤਾਂ ਹੋਣਗੇ ਜਦੋਂ ਬੰਦਾ ਉਹ ਡਰ ਨੂੰ ਭੁੱਲ ਗਿਆ। ਜੇ ਅੰਦਰ ਸੰਸਾਰ ਦਾ ਕੋਈ ਕਾਰਜ ਕਰਨ ਲੱਗਿਆ ਉਹਦੇ ਪਿੱਛੇ ਪੈ ਹੋਵੇ ਤੇ ਧਿਆਨ ਟਿਕਦਾ। ਮੈਂ ਸਕੂਲ ਚ ਪੜ੍ਹਦਾ ਸੀ, ਟੀਚਰ ਨੇ ਕਹਿਣਾ ਸੋਹਣਾ ਲੈਸਨ, ਤੇ ਮੈਂ ਬੜੇ ਧਿਆਨ ਨਾਲ ਸੁਣਾ ਜੀ, ਕਿਤੇ ਚਪੇੜ ਹੀ ਨਾ ਪੈ ਜਾਏ, ਆਖੋ ਵਾਹਿਗੁਰੂ, ਡੰਡਾ ਨਾ ਪੈ ਜਾਏ, ਆਖੋ ਵਾਹਿਗੁਰੂ। ਉਹ ਕਹਿੰਦਾ ਸੀ ਸੁਣ ਲੈਸਨ, ਮੈਂ ਬੜੇ ਧਿਆਨ ਨਾਲ ਪੜ੍ਹਦਾ ਸੀ, ਕਿਧਰ ਮਾਰ ਨਾ ਪਵੇ। ਉਦੋਂ ਤਾਂ ਬੜਾ ਧਿਆਨ ਟਿਕਦਾ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਧਿਆਨ ਤੁਹਾਡਾ ਟਿਕ ਸਕਦਾ ਹੈ? ਮੈਂ ਦੱਸਾਂ, ਰੇ ਮਨ ਰਾਮ ਸਿਉਂ ਕਰ ਪ੍ਰੀਤ, ਕਰੋ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਭਗਤ ਪਨੀਤ। ਪਰ ਇੱਕ ਡਰ ਹੈ। ਪਹਿਲਾਂ ਕਹਿੰਦੇ ਨੇ, ਰੇ ਮਨ ਰਾਮ ਸਿਉਂ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ। ਪਹਿਲੀ ਮਨੁੱਖ ਦੀ ਸਮਝ ਦਾ ਸੂਤਰ ਤੇ ਦੂਸਰਾ ਪੜ੍ਹਨਾ। ਆਖੋ ਭਾਈ, ਸਰਵਨ ਗੋਬਿੰਦ ਗੁਣ ਸੁਣੋ, ਹਰ ਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪਨੀਤ। ਪਰ ਇੱਕ ਡਰ ਹੈ, ਬਾਣੀ ਪੜ੍ਹਨ ਵਾਲੇ ਇੱਕ ਡਰ ਰੱਖਣਾ, ਪਰਮੇਸ਼ਰ ਦਾ ਜਸ ਸੁਣ ਤੇ ਸੁਣਾਉਣ ਵਾਲਿਓ ਇੱਕ ਡਰ ਰੱਖਣਾ। ਇੱਕ ਪੈ ਹੈ ਕਾਲ ਬਿਆਲ ਜਿਉ ਪਰਿਓ ਡੋਲੈ ਮੁੱਖ ਪਸਾਰੇ ਮੀਤ, ਆ ਮੌਤ ਰੂਪੀ ਅਜਗਰ ਮੂੰਹ ਖੋਲੀ ਬੈਠੈ, ਆਜ ਕਾਲ ਫੁੱਲ ਤੋਏ ਗ੍ਰਸ ਹੈ ਸਮਝ ਰਾਖੋ ਚੀਤ। ਆ ਤਾਂ ਮੌਤ ਮੂੰਹ ਅੱਡੀ ਬੈਠੀ ਹੈ, ਇਹ ਤਾਂ ਪੈ ਰੱਖ, ਪਤਾ ਨੀ ਅਗਲਾ ਸੌ ਆਵੇ ਕਿ ਨਾ ਆਵੇ, ਅਗਲਾ ਪੁੱਤਰ ਪੁੱਟਣਾ ਕਿ ਨਹੀਂ ਪੁੱਟਣਾ, ਮੈਂ ਪਾਛਾ ਲੈਣਾ ਕਿ ਨਹੀਂ ਲੈਣਾ, ਅਗਲੀ ਗਾਈ ਖਾਣੀ ਹੈ ਕਿ ਨਹੀਂ ਖਾਣੀ ਹੈ। ਆਖੋ ਵਾਹਿਗੁਰੂ। ਗੁਰੂ ਤੇਗ ਵਾਸਤਾ ਇਸ ਤਰ੍ਹਾਂ ਧਿਆਨ ਟਿਕੇਗਾ, ਆਖੋ ਵਾਹਿਗੁਰੂ, ਇਸ ਤਰ੍ਹਾਂ ਧਿਆਨ ਟਿਕ ਜਾਏਗਾ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਫਿਰ ਤਾਂ ਅਰਦਾਸ ਕਰਨੀ ਬਣਦੀ ਹੈ, ਬਣਦੀ ਹੈ। ਆ ਸੂਰਜ ਚੜਿਆ ਨਾ ਸਵੇਰੇ ਸਵੇਰੇ, ਲੋਕੀ ਬਹੁਤ ਖੁਸ਼ ਹੋਏ, ਸਵੇਰ ਹੋ ਗਈ, ਚਲੋ ਸੂਰਜ ਚੜ ਪਿਆ, ਬਸ ਸਵੇਰ ਤਾਂ ਹੋ ਗਈ, ਸੂਰਜ ਤਾਂ ਚੜ ਪਿਆ। ਫਿਰ ਬੰਦੇ ਸੂਰਜ ਚੜ੍ਹਨ ਦੀ ਖੁਸ਼ੀ ਫਿਰ ਉਸਤੇ ਦੌੜ ਪਏ, ਦੌੜ ਪਾਚ ਫਿਰ ਸ਼ੁਰੂ ਹੋ ਗਈ। ਇੰਨੀ ਦੌੜ ਤੇਜ਼ ਹੋਈ, ਦਿਨ ਘਟ ਗਿਆ, ਸੂਰਜ ਚੜ ਗਿਆ। ਆ ਵੇਖੋ, ਆ ਸੰਯੋਗ ਵੀ ਵਿਯੋਗ ਬਣ ਗਿਆ, ਪਰਮੇਸ਼ਰ ਤੋਂ ਵਿਯੋਗ ਬਣ ਗਿਆ। ਆਖੋ ਵਾਹਿਗੁਰੂ। ਪਰ ਸੂਰਜ ਚੜਿਆ, ਰੱਬ ਦੇ ਪਿਆਰੇ ਬੋਲੇ, ਰੱਬਾ ਜੀਵਨ ਚ ਇੱਕ ਦਿਨ ਹੋਰ ਘਟ ਗਿਆ। ਆਖੋ ਵਾਹਿਗੁਰੂ। ਹੋਰ ਘਟ ਗਿਆ, ਦਿਨ ਤੇ ਪੈਰ ਪੈਰ ਤੇ ਘੜੀਆਂ, ਅਵਧ ਕਟੇ ਤਰਛੀ ਤੇ ਇੱਕ ਅੱਧ ਰਾਤ ਬੀਤ ਗਈ ਆਏਗੀ ਮੁੜ ਕੇ ਨਹੀਂ ਜਿਹੜਾ ਅੱਜ ਸਵੇਰੇ ਬੀਤ ਗਿਆ ਮੁੜ ਕੇ ਆਏਗਾ ਜਿਹੜੀ ਅੱਜ ਦੁਪਹਿਰ ਲੰਘ ਗਈ ਮੁੜ ਕੇ ਆਏਗੀ ਜਿੰਨੇ ਸਵਾਸ ਗਏ ਗਏ ਬੈਤੀ ਜਾਤ ਕਦੇ ਦਿਸ ਨਾ ਤਰ ਗਏ ਮੁੜ ਕੇ ਆਉਣਗੇ ਅਗਵਾਈ ਜਿਹੜੀ ਇਨਵੈਸਟਮੈਂਟ ਖਰਚ ਹੋ ਗਈ ਮੁੜ ਕੇ ਮਿਲੇਗੀ ਅਗਵਾਈ ਜਿਹੜੀ ਪੂੰਜੀ ਗਈ ਗਈ ਸੂਰਜ ਚੜ ਪਏ ਨਾ ਘਟਣਾ ਸ਼ੁਰੂ ਹੋ ਜਾਏਗਾ ਇੱਕ ਪੈਰ ਗਿਆ ਦੋ ਪੈਰ ਗਏ ਤਿੰਨ ਪੈਰ ਗਏ ਚਾਰ ਪੈਰ ਗਏ ਘਟ ਗਿਆ ਰਾਤ ਪੈ ਗਈ ਬੰਦੇ ਨੇ ਜਨਮ ਲੈ ਲਿਆ ਘਟਣਾ ਸ਼ੁਰੂ ਹੋ ਗਿਆ ਇੱਕ ਹਫਤਾ ਘਟ ਗਿਆ ਮਹੀਨਾ ਘਟ ਗਿਆ ਸਾਲ ਘਟ ਗਏ ਕਈ ਸਾਲ ਘਟ ਗਏ ਲੋਕੀ ਕਹਿੰਦੇ ਵੱਡਾ ਹੋ ਰਿਹਾ ਰੱਬ ਕਹਿੰਦਾ ਤੂੰ ਤਾਂ ਛੋਟਾ ਹੋ ਰਿਹਾ ਕੌਣ ਕਹਿੰਦਾ ਵੱਡਾ ਹੋ ਰਿਹਾ ਤੂੰ ਤਾਂ ਛੋਟਾ ਹੀ ਹੋ ਰਿਹਾ ਅਗਵਾਈ ਕੌਣ ਕਹਿੰਦਾ ਵੱਡਾ ਹੋ ਰਿਹਾ ਅਗਵਾਈ ਤੂੰ ਛੋਟਾ ਹੋ ਰਿਹਾ ਤੂੰ ਛੋਟਾ ਹੋ ਰਿਹਾ ਨਾ ਕੰਮ ਬਹੁਤ ਚਾਹੀਦਾ ਨਾ ਅਗਵਾਈ ਸਾਰੇ ਬੋਲੋ ਕੰਮ ਬਹੁਤ ਜ਼ਿਆਦਾ ਪਿਆ ਫਿਰ ਤਾਂ ਜਲਦੀ ਜਲਦੀ ਚੇਤੇ ਕਰ ਇਸ ਜੀਵਨ ਦੀ ਬਾਜੀ ਜਿੱਤਣ ਵਾਸਤੇ ਜਲਦੀ ਕਰ ਹੁਣ ਤਾਂ ਰੱਬਾ ਮੈਂ ਕੀ ਕਰਾਂ ਕੀ ਜਲਦੀ ਕਰਾਂ ਮੈਨੂੰ ਤਾਂ ਬਾਪੂ ਦਾ ਨਾਮ ਹੀ ਨੀ ਚੇਤੇ ਜਿਹਦੇ ਘਰੋਂ ਆਇਆ ਉਹਦਾ ਨਾਂ ਹੀ ਨੀ ਚੇਤੇ ਬਾਪੂ ਦਾ ਨਾਂ ਹੀ ਨੀ ਚੇਤੇ ਨਾ ਬਾਪੂ ਦਾ ਘਰ ਚੇਤੇ ਆ ਨਾ ਰੱਬ ਦਾ ਘਰ ਚੇਤੇ ਆ ਨਾ ਰੱਬ ਦਾ ਨਾਮ ਚੇਤੇ ਆ ਮੈਂ ਕੀ ਕਰਾਂ ਲੱਭਾ ਕਿਹੜਾ ਐਡਰੈਸ ਲੱਭਾ ਮੈਂ ਕਿੱਥੋਂ ਆਇਆ ਮੈਂ ਸੰਸਾਰ ਚ ਨੂੰ ਘਰ ਆਪਣਾ ਸਮਝ ਬੈਠਾ ਹੈ ਮੇਰਾ ਘਰ ਨਹੀਂ ਤੁਸੀਂ ਕਹਿੰਦੇ ਹੋ ਤੇਰਾ ਘਰ ਰੱਬ ਦਾ ਘਰ ਹੈ ਰੱਬ ਦੇ ਘਰੋਂ ਤੂੰ ਆਇਆ ਤੇਰਾ ਘਰ ਉਹ ਹੈ ਪਰ ਹੁਣ ਤਾਂ ਮੈਂ ਬਾਪੂ ਦੀ ਸ਼ਕਲ ਵੀ ਭੁੱਲ ਗਿਆ ਬਾਪੂ ਦਾ ਨਾਮ ਵੀ ਭੁੱਲ ਗਿਆ ਬਾਪੂ ਦਾ ਐਡਰੈਸ ਵੀ ਭੁੱਲ ਗਿਆ ਕੀ ਕਰਾਂ ਕਿਵੇਂ ਮਿਲਾਂ ਸਾਹਿਬ ਕਹਿੰਦੇ ਐਡਰੈਸ ਲੱਭਣ ਲੱਗਿਆ ਨਹੀਂ ਲੱਭਣਾ ਅਗੋ ਵਾਹਿਗੁਰੂ ਤੂੰ ਰੱਬ ਨੂੰ ਲੱਭਣ ਲੱਗਿਆ ਨਹੀਂ ਲੱਭੇਗਾ ਇੱਕ ਕੰਮ ਕਰ ਪਰਮੇਸ਼ਰ ਦੀ ਬਾਣੀ ਦੁਆਰਾ ਵਰਤਿਆ ਹੋਇਆ ਨਾਮ ਜਪਣ ਲੱਗ ਜਾ ਇਹ ਨਾਮ ਹੀ ਤੈਨੂੰ ਰੱਬ ਦੇ ਘਰ ਲੈ ਜਾਏਗਾ ਬਸ ਇਹੀ ਸੰਯੋਗ ਪ੍ਰਗਟ ਕਰ ਦੇਗਾ ਬਸ ਜੇ ਤੂੰ ਐਡਰੈਸ ਲੱਭੇਗਾ ਐਡਰੈਸ ਕੋ ਨਹੀਂ ਲੱਭਣਾ ਅਗੋ ਉਸਦਾ ਐਡਰੈਸ ਇਹ ਹੋਈ ਹੈ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਿੱਥੇ ਰਹਿੰਦਾ ਸਿਮਰਨ ਚ ਠਾਕੁਰ ਜਾ ਸਿਮਰਾ ਤੂੰ ਤਾਂ ਹੀ ਜਿੱਥੇ ਯਾਦ ਕਰੇਗਾ ਉੱਥੇ ਹੀ ਹੈ ਤੇ ਫਿਰ ਅਰਦਾਸ ਕਰੀਏ ਅਗਵਾਏਗਾ ਰਲ ਕੇ ਕਰੀਏ ਅਰਦਾਸ ਕਿਵੇਂ ਕਹਿੰਦੇ ਨੇ ਆਉਂਦਾ ਸੇਜ ਸੰਜੋਗ ਕਰੋ ਮੇਰੇ ਪਿਆਰੇ ਸਾਰੇ ਬੋਲਣਾ ਹੁਣ ਜਿਥ ਰਸਨਾ ਹਰ ਨਾਮ ਉਚਾਰੇ ਸਾਰੇ ਜਿੱਤ ਰਸਨਾ ਸਤਿਗੁਰੂ ਜੀ ਦੀ ਦੀਕੀ ਹੈ, ਸ਼ਬਦ ਦੀ ਨਹੀਂ ਦੀਕੀ। ਸਤਿਗੁਰੂ ਬੈਠਣਾ ਹੈ ਉਸ ਸ਼ਬਦ ਕੋਲ ਬੈਠਣਾ। ਜੇ ਸਿੱਖਾਂ ਤੋਂ ਅਜੇ ਤੱਕ ਉਸ ਸ਼ਬਦ ਕੋਲ ਵੀ ਬੈਠਿਆ ਤੇ ਗੁਰੂ ਕੋਲ ਵਿੱਚ ਬੈਠਿਆ। ਜੇ ਤੇਰੀ ਸੁਰਤ ਸੰਗਤ ਵਿੱਚ ਆ ਕੇ ਵੀ ਗੁਰੂ ਸ਼ਬਦ ਕੋਲ ਨਹੀਂ ਬੈਠੀ, ਅਜੇ ਦੂਰੀ ਹੈ, ਫਿਰ ਦੂਰੀ ਬੜੀ ਹੈ। ਵੈਸੇ ਤਾਂ ਸਾਹਿਬ ਕਹਿੰਦੇ ਜੇ ਗੁਰੂ ਸੰਤ ਦਾ ਇੱਕ ਵਾਰੀ ਸੰਗ ਮਿਲ ਜਾਵੇ ਉਸ ਦੀ ਨਿਸ਼ਾਨੀ ਹੈ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ। ਸੰਤ ਸੰਗ ਅੰਤਰ ਪ੍ਰਭ ਜੀਠਾ ਨਾਮ ਪ੍ਰਭੂ ਕਾ ਲਾਗਾ। ਜੇ ਸੱਚਮੁੱਚ ਕੋਈ ਗੁਰੂ ਦੇ ਦਰਸ਼ਨ ਕਰ ਲਏ ਨਾ ਉਹਨੂੰ ਨਾਮ ਨਾਲ ਪਿਆਰ ਹੋ ਜਾਂਦਾ, ਉਹ ਸਤਿਗੁਰੂ ਵੇਖ ਵਿਕਸਿਆ ਹਰ ਨਾਮੇ ਲਗਾ ਪਿਆਰ। ਜੇ ਸਾਨੂੰ ਪਿਆਰ ਨਹੀਂ ਹੋਇਆ ਨਾ, ਇਹਦਾ ਮਤਲਬ ਇਹ ਹੈ ਕਿਸੇ ਨਜ਼ਦੀਕ ਆਏ ਨਹੀਂ। ਸਰੀਰ ਕਰਕੇ ਨਜ਼ਦੀਕੀ ਨਹੀਂ, ਸੁਰਤ ਦੀ ਸ਼ਬਦ ਕਰਕੇ ਨਜ਼ਦੀਕੀ ਹੈ। ਜੇ ਹੁਣ ਤੁਸੀਂ ਆਏ ਹੋ ਗੁਰਸਾਗਰ ਚ ਬੈਠ ਕੇ ਹੋ ਨਾ, ਤੁਸੀਂ ਸਾਰੇ ਗੁਰਸਾਗਰ ਤੇ ਬੈਠਣ ਵਾਲੇ ਹੰਸ ਹੋ, ਕਿਉਂਕਿ ਮਾਨ ਸਰੋਵਰ ਤੇ ਹੰਸ ਤੋਂ ਬਿਨਾਂ ਹੋਰ ਕੋਈ ਬੈਠਦਾ ਹੀ ਨਹੀਂ। ਬਗਲੇ ਨਹੀਂ ਬੈਠਦੇ, ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਕਸਿਆ। ਗੁਰਸਾਗਰ ਤੇ ਵੀ ਗੁਰਸਿੱਖ ਹੰਸ ਬੈਠਦੇ ਨੇ, ਤੇ ਜੇ ਮਾਨ ਸਰੋਵਰ ਤੇ ਹੰਸਾਂ ਵਾਸਤੇ ਵੀ ਰੱਬ ਨੇ ਹੀਰੇ ਮੋਤੀ ਪਾ ਦਿੱਤੇ ਨੇ, ਸਰੋਵਰ ਅੰਦਰ ਹੀਰਾ ਮੋਤੀ ਸੋਨਸਾ ਕਾਰਖਾਨਾ, ਤੇ ਗੁਰਸਾਗਰ ਤੇ ਵੀ ਗੁਰਸਿੱਖੋ ਤੁਹਾਡੇ ਵਾਸਤੇ ਮੇਰੇ ਸਾਹਿਬ ਨੇ ਗੁਰਸਾਗਰ ਚ ਸ਼ਬਦ ਰੂਪੀ ਰਤਨ ਪਾ ਦਿੱਤੇ ਨੇ। ਆਤਮਕ ਬਰਕਤ ਦੇ ਹੀਰਿਆਂ ਨਾਲ ਚੜੇ ਹੋਏ ਆਖੋ। ਤੇ ਹੁਣ ਸਮਾਂ ਮਿਲਿਆ, ਪੰਕਤੀਆਂ ਸਿਰਫ ਚਾਰ ਹੀ ਬੋਲਣੀਆਂ ਨੇ। ਜਦੋਂ ਮੈਂ ਇੱਥੇ ਆਇਆ ਸੀ ਨਾ, ਮੈਨੂੰ ਕਈ ਕਹਿੰਦੇ ਤੁਸੀਂ ਧਾਰਨਾ ਵੀ ਲਗਾਇਆ ਕਰੋ। ਮੈਂ ਕਿਹਾ ਮੈਂ ਧਾਰਨਾ ਲਗਾਵਾਂਗਾ, ਲਾਵਾਂਗਾ ਬਾਣੀ ਦੀਆਂ ਅਖਵਾਹੀ ਨੂੰ। ਮੈਨੂੰ ਹੋਰ ਆਉਂਦਾ ਜੋ ਮੈਂ ਬਾਣੀ ਤੋਂ ਬਿਨਾਂ ਮੈਨੂੰ ਕੁਝ ਆਉਂਦਾ ਨਹੀਂ। ਅਖਵਾਹੀ ਧਾਰਨਾ ਲਾਵਾਂਗਾ ਲੇਕਿਨ ਬਾਣੀ ਦੀਆਂ ਅਖਵਾਹੀ। ਤੇ ਮੈਂ ਹੁਣ ਬੋਲਣ ਲੱਗਿਆ, ਵਾਰੀ ਵਾਰੀ ਬੋਲਣਾ। ਚੁੜਲੇ ਮਾਣਕ ਮੋਤੀ, ਚੁੜਲੇ ਮਾਣਕ ਮੋਤੀ, ਚੁੜਲੇ ਮਾਣਕ ਮੋਤੀ, ਚੁੜਲੇ ਮਾਣਕ ਮੋਤੀ, ਆ ਆਪਣੀ ਸੁਰਤ ਦੀ ਚੁੰਜ ਮਾਰ ਚੁਣ ਲੈ ਆਖੋ ਤੇ ਹੰਸ ਚੁੰਜ ਮਾਰ ਕੇ ਹੀਰੇ ਤੇ ਮੋਤੀ ਚੁਗ ਲੈਂਦਾ ਆਖੋ ਤੇ ਦੁੱਧ ਵਿਚ ਚੁੰਜ ਪੈ ਜਾਏ ਨਾ ਉਹ ਦੁੱਧ ਤੇ ਪਾਣੀ ਨੂੰ ਲੈਦਾ ਲੈਦਾ ਕਰ ਦਿੰਦਾ ਹੀਰੇ ਤੇ ਮੋਤੀ ਖਾਣ ਵਾਲੀ ਚੁੰਜ ਹੰਸੋ ਹੰਸ ਗਿਆਨ ਕਰ ਦੁੱਧੋ ਵਿਚੋਂ ਕੱਢੇ ਪਾਣੀ ਗੁਰਸਿੱਖ ਹੰਸ ਤੂੰ ਤਾਂ ਵੱਡਾ ਹੰਸ ਹੈ ਪਰਮ ਹੰਸ ਹੈ ਤੂੰ ਹੰਸ ਹੀ ਨਹੀਂ ਬਲਕਿ ਤੂੰ ਪਰਮ ਹੰਸ ਹੈ ਗੁਰਮੁਖ ਵੰਸ਼ੀ ਪਰਮ ਹੰਸ ਤੂੰ ਤਾਂ ਸ਼ਬਦ ਦੇ ਰਤਨਾਂ ਨੂੰ ਆਪਣੀ ਸੁਰਤੀ ਚੁੰਜ ਨਾਲ ਚੁਗ ਕੇ ਸੰਸਾਰ ਵਿਚ ਦੱਸ ਦੇ ਸੱਚ ਕੀ ਹੈ ਅਸੱਚ ਕੀ ਹੈ ਤੂੰ ਸੱਚ ਕੀ ਹੈ ਝੂਠ ਕੀ ਹੈ ਅਗਵਾਈ ਤੂੰ ਪਛਾਣ ਸਕਦਾ ਅਗਵਾਈ ਬਾਈ ਇਤਨੀ ਸੇਵਾ ਪ੍ਰਵਾਨ ਕਰਨਾ ਪਿਤਰ ਬਾਣੀ ਪੜਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਅਨੇਕਾਂ ਛੁੱਟੀਆਂ ਹੋਈਆਂ ਹੋਣਗੀਆਂ ਬਖਸ਼ ਲੈਣ ਇਸ ਯਾਤਰਾ ਦੀ ਇਹ ਮੇਰੀ ਅੱਜ ਅਖੀਰਲੀ ਹਾਜ਼ਰੀ ਸੀ ਅਖਵਾਹੀ ਇੰਗਲੈਂਡ ਦੇ ਯਾਤਰਾ ਦੀ ਜੋ 18 ਤਰੀਕ ਤੋਂ ਯਾਤਰਾ ਸ਼ੁਰੂ ਹੋਈਆਂ ਸਨ ਲਗਾਤਾਰ ਸਵੇਰ ਤੇ ਸ਼ਾਮ ਦੇ ਦੀਵਾਨ ਕਰਦੇ ਹੋਏ ਅੱਜ ਵਧਾਈ ਸਮੇਂ ਤੁਹਾਡੇ ਕੋਲ ਅਸੀਸਾਂ ਲੈਣ ਵਾਸਤੇ ਦਾਸ ਪਹੁੰਚੇ ਅਖਵਾਹੀ ਬਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ ਸ਼ਬਦ ਨਾਲ ਜੁੜੋ ਆਸ਼ਕ ਬਣੋ ਗੁਰ ਸ਼ਬਦ ਦੇ ਆਸ਼ਕ ਬਣੋ ਗੁਰ ਸ਼ਬਦ ਦੇ ਅਗਵਾਈ ਉਸੇ ਨੇ ਨਿਸਤਾਰਾ ਕਰਨਾ ਹੈ ਬੇੜਾ ਪਾਰ ਉਸੇ ਨੇ ਕਰਨਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੌਣ ਹੈ ਸਾਡਾ ਅਗਵਾਈ ਕਿਹੜਾ ਸਾਡਾ ਟਿਕਾਣਾ ਤੇ ਕਿਹੜਾ ਆਸਰਾ ਅਗਵਾਈ ਮੈਂ ਪ੍ਰਬੰਧਕ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਇੱਥੋਂ ਦੇ ਸਮੂਹ ਸਟਾਫ ਦਾ ਹੈਡ ਗ੍ਰੰਥੀ ਸਾਹਿਬ ਦਾ ਜਿਹੜੇ ਬੜਾ ਪਿਆਰ ਕਰਦੇ ਨੇ ਕਈ ਗੁਰਮੁਖ ਰੂਹਾਂ ਬੈਠੀਆਂ ਨੇ ਜਿਹੜੀਆਂ ਪਿਛਲੇ ਵਾਰੀ ਦਰਸ਼ਨ ਕਰਦਾ ਰਿਹਾ ਹੁਣ ਵੀ ਦਰਸ਼ਨ ਕੀਤੇ ਨੇ ਬਹੁਤ ਬਹੁਤ ਧੰਨਵਾਦ ਅਖਵਾਹੀ ਤੇ ਬਾਬਾ ਜੀ ਜਸਵਿੰਦਰ ਸਿੰਘ ਜੀ ਮੈਂ ਤਾਂ ਖੋਲੀ ਕਹਿਣਾ ਛੱਡ ਦਿਆ ਤੁਸੀਂ ਵੀ ਕਹਿਣਾ ਛੱਡ ਦਿਓ ਅਖਵਾਹੀ ਮੈਂ ਤਾਂ ਖਾਲਸਾ ਹੀ ਕਹਿਣ ਲੱਗਿਆ ਅਖਵਾਹੀ ਤੇ ਮੈਂ ਕਿਹਾ ਸੀ ਉਹਨਾਂ ਤੋਂ ਬਾਅਦ ਖੋਲੀ ਨਹੀਂ ਕਹਿਣਾ ਖਾਲਸਾ ਹੀ ਕਹਿਣਾ ਅਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ ਅਗਵਾਹੀ ਗੁਰ ਕਿਰਪਾ ਕਰੇ ਮੈਨੂੰ ਐਤਕੀ ਬੜਾ ਸਹਿਯੋਗ ਦਿੱਤਾ ਜਿੱਥੇ ਬਾਬਾ ਜਸਵਿੰਦਰ ਸਿੰਘ ਹੋਰਾਂ ਨੇ ਉੱਥੇ ਵਡੇਰ ਜੀ ਬੈਠੇ ਨੇ ਤੇ ਪਵਿੱਤਰ ਸਿੰਘ ਜੀ ਹੋਰ ਸਾਰੇ ਸਾਥੀਆਂ ਨੇ ਇੱਥੇ ਵੀ ਕਈ ਪਿਆਰੀਆਂ ਨੂੰਹਾਂ ਬੈਠੀਆਂ ਨੇ ਅਗਵਾਹੀ ਗੁਰੂ ਜਿਹੜੇ ਵਿਸ਼ੇ ਪਿਆਰ ਦਿੰਦੇ ਨੇ ਉਹ ਚ ਪਾਠ ਕਰਨਾ ਅਸ਼ੀਸ਼ਾਂ ਦੇਣਾ ਕਿ ਅਗਲੀਆਂ ਜਿਹੜੀਆਂ ਮੇਰੀਆਂ ਹਾਜ਼ਰੀਆਂ ਨੇ ਬੈਂਕੋਕ ਦੀਆਂ ਮਲੇਸ਼ੀਆ ਦੀਆਂ ਹੋਰਨਾਂ ਸਟੇਟਾਂ ਦੀਆਂ ਕੰਟਰੀ ਦੀਆਂ ਬੜੀਆਂ ਸੀਸਾਂ ਨਾਲ ਪੂਰੀਆਂ ਸਕਣ ਆਓ ਅਗਲਾ ਪ੍ਰੋਗਰਾਮ ਸੰਸਾਰ